सैद खान ले ज्ञान को जब गमनियो रण थान सन्मुख श्री सतगुरु के पयो खान रमला।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्या भागां वाले हो दीन दुनिया दे मालक सतगुरु नौवें पातशाह धन धन श्री गुरु तेग बहादुर साहब जी महाराज जी दे पवित्र पावन इतिहासक स्थान ते बाणी गुरु गुरु है बाणी विच बाणी अमृत सारे गुरबाणी कहे सेवक जन मानै परतख गुरु निस्तारे। श्री गुरु ग्रंथ साहिब सच्चे पातशाह दे पावन पवित्र चरणा च लता प्रति हाजरियां भर के हर दो आलम शाह गुरु गोबिंद सिंह दसवें पातशाह दा पावन पवित्र इतिहास सरवण कर रहे हो। कलगीधर पातशाह नाल लड़न वास्ते सैद खां नाम दा एक जरनैल अपने नाल सवा लख फौज लैके आया। जंग दे मैदान विच जंग हो रहा है, सतगुरां दे बहुत घट गिणती दे सूरमे ने पर गुरु साहब दा बल प्राप्त करके सूरमे जंग दे मैदान च लड़ रहे ने। सैद खां दे कोई पूर्वले जन्मां दे कर्म जागे मन च फुरना होया कि दसवें पातशाह दे दर्शन करां ते फिर सोचिया जे मैं सीधा दर्शन करन लई गया ते मेरे नाल दे साथी मेरा मखौल उड़ाउणगे। आख्या जंग करन वास्ते सतगुरां नाल जावांगा, जे उह अंतरयामी ने ते उह भी जंग करन वास्ते मेरे सामने आउण। इधरों चल पिया, उधरों कलगीधर पातशाह जी महाराज जी घोड़े ते सवार होए आ गए। जदों सैद खां ने दसवें पातशाह जी महाराज जी दे दर्शन कीते, दर्शन करदे हथियार हाथ विचों छुट गए ते कलगीधर दे चरणां ते भज के जाके ने नमस्कार कीती। महाराज जी दे दर्शनां दा इतना प्रताप ते इतना प्रभाव कि गुरदेव दे दर्शनां दे उस प्रभाव थले इहदे अंदरों वैर विरोध मिट गया। इह भुल गया कि मैं मुसलमान फौज दा जरनैल बन के आया। कलगीधर ने इहो जी कृपा कीती कि कृपा दृष्टि करदे ही सैद खां नूं अंदर दा ज्ञान बख्श दिता, सोझी बख्श दिती, आत्मा दा ज्ञान प्रगट कर दिता। उसे वक्त सैद खां ने सब कुछ छड़ दिता, फौज त्याग दिती, हथियार त्याग दिते और उथों ही गुरु कलगीधर दे चरणा ते नमस्कार करदा होया ते किसे दूर बन विच चला गया, जाके सारी जिंदगी भगती करदा रहा। तो सतगुरु सच्चे पातशाह जी महाराज जी दे दर्शनां दी एडी वड्डी कला है। आओ जिवें जंग हो रहा है मन बिरतियां एकाग्र करके सतगुरां दा पवित्र इतिहास सरवण करिए। गुरु चरणा कमलां दा ध्यान अपने हिरदयां च धारण करदे होए आखिए जी सतनाम श्री
वाहे गुरु साहिब जीओ।
सतनाम श्री
गुरु साहिब जीओ। दोहेरा सैद खान ले ज्ञान को जब गमनियो रण थान।
सैद खान नाम दा ए पठान जदों सतगुरां दे कोलों ज्ञान प्राप्त करके, खालसा जी तुसी आखोगे कि हुणे जंग दे विच आया ते हुणे ही जंग विच आउंदिआं इहनूं ज्ञान हो गया। इहदी कोई ना सेवा सी ना इहदी कोई कालणा सी, ऐसा क्यों? ਕਿਉਂਕਿ ਖਾਲਸਾ ਜੀ ਇੱਕ ਜਨਮ ਦੀ ਤਪੱਸਿਆ ਜਾਂ ਇੱਕ ਜਨਮ ਦੀ ਸੇਵਾ ਘਾਲਣਾ ਨਾਲ ਗਿਆਨ ਨਹੀਂ ਹੁੰਦਾ। ਪਤਾ ਨਹੀਂ ਇਹਦੇ ਪਿਛਲੇ ਕਈ ਜਨਮਾਂ ਦੀ ਇਹਦੀ ਤਪੱਸਿਆ ਸੀ ਜਿਹਦਾ ਫਲ ਅੱਜ ਗੁਰੂ ਕਲਗੀਧਰ ਦੇ ਚਰਨਾਂ ਚ ਇਹਨੂੰ ਗਿਆਨ ਦੇ ਰੂਪ ਚ ਮਿਲਿਆ। ਪਿੱਛੇ ਕਹਿ ਵੀ ਆਏ ਨੇ ਭਾਈ ਸੰਤੋਖ ਸਿੰਘ ਜੀ ਕਿ ਪੂਰਵਲੇ ਜਨਮਾਂ ਚ ਗੁਰੂ ਘਰ ਦਾ ਸੇਵਕ ਸਿੱਖ ਸੀ, ਪਰ ਕਿਸੇ ਇੱਕ ਮਾੜੇ ਕਰਮ ਕਰਕੇ ਇਹਨੂੰ ਤੁਰਕਾਂ ਦੇ ਘਰ ਜਨਮ ਮਿਲਿਆ। ਪਰ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਸੀ, ਉਹਦਾ ਫਲ ਵੀ ਗੁਰੂ ਸਾਹਿਬ ਦੀ ਸੰਗਤ ਕਰਕੇ ਮਿਲਿਆ। ਤੋ ਇਸ ਪ੍ਰਕਾਰ ਨਾਲ ਸਤਿਗੁਰਾਂ ਦੇ ਕੋਲੋਂ ਇਹਨੇ ਗਿਆਨ ਪ੍ਰਾਪਤ ਕੀਤਾ, ਔਰ ਗਿਆਨ ਪ੍ਰਾਪਤ ਕਰਦਿਆਂ ਸਾਰ ਜਿਹੜਾ ਜੰਗ ਦਾ ਮੈਦਾਨ ਹੈ ਉਸ ਜੰਗ ਦੇ ਮੈਦਾਨ ਨੂੰ ਛੱਡ ਕੇ ਇਹ ਚਲਾ ਗਿਆ।
ਸਨਮੁਖ ਸ੍ਰੀ ਸਤਿਗੁਰੂ ਕੇ ਭਇਓ ਖਾਨ ਰਮਜ਼ਾਨ।
ਸਤਿਗੁਰੂ ਜੀ ਜੰਗ ਦੇ ਮੈਦਾਨ ਚ ਉੱਥੇ ਹੀ ਖੜੇ ਨੇ। ਉਧਰ ਮੁਸਲਮਾਨਾਂ ਦਾ ਦੂਸਰਾ ਜਰਨੈਲ ਸੀ, ਇਹਦਾ ਨਾਂ ਸੀ ਰਮਜ਼ਾਨ। ਰਮਜ਼ਾਨ ਨਾਮ ਦਾ ਇਹ ਦੂਸਰਾ ਜਰਨੈਲ ਖੜਾ ਸੀ। ਉਹਨੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਹਮਣੇ ਖਲੋਤਿਆਂ ਵੇਖਿਆ,
ਜੋ ਪਏ ਫੇਰ ਤੁਰੰਗਮ ਤੀਰ ਚਲਾਵੇ,
ਇਹਨੇ ਆਪਣਾ ਘੋੜਾ ਫੇਰਿਆ ਤੇ ਫੇਰ ਕੇ ਸਤਿਗੁਰਾਂ ਦੇ ਸਾਹਮਣੇ ਆ ਗਿਆ।
ਫੇਰ ਤੁਰੰਗਮ ਤੀਰ ਚਲਾਵੇ,
ਔਰ ਆਪਣਾ ਘੋੜਾ ਫੇਰ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਤੇ ਨੇ ਤੀਰ ਚਲਾਉਣੇ ਸ਼ੁਰੂ ਕੀਤੇ।
ਕਰਤ ਸ਼ੀਘਰਤਾ ਆਪ ਬਚਾਵੇ,
ਔਰ ਬੜੀ ਸ਼ੀਘਰਤਾਈ ਦੇ ਨਾਲ ਆਪਣਾ ਆਪ ਬਚਾਉਂਦਾ ਹੈ ਕਿ ਕਿਤੇ ਸਤਿਗੁਰਾਂ ਦਾ ਕੋਈ ਤੀਰ ਮੈਨੂੰ ਆ ਕੇ ਨਾ ਵੱਜੇ। ਤੂੰ ਸਤਿਗੁਰਾਂ ਦੇ ਉੱਤੇ ਅਨੇਕਾਂ ਤੀਰ ਚਲਾ ਰਿਹਾ ਹੈ।
ਸਤਿਗੁਰਾਂ
ਦੇ ਸੱਜੇ ਖੱਬਿਓ ਤੀਰ ਲੰਘੀ ਜਾਂਦੇ ਨੇ, ਪਰ ਕੋਈ ਤੀਰ ਗੁਰੂ ਕਲਗੀਧਰ ਨੂੰ ਨਹੀਂ ਲੱਗਾ, ਕੋਈ ਤੀਰ ਸਤਿਗੁਰਾਂ ਨੂੰ ਨਹੀਂ ਵੱਜਾ। ਸੱਜੇ ਖੱਬਿਓ ਤੀਰ ਇਹਦੇ ਵਜਾਏ ਹੋਏ ਚਲਾਏ ਹੋਏ ਲੰਘੀ ਜਾ ਰਹੇ ਹਨ। ਕੋਈ ਵੀ ਤੀਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਨ ਤੇ ਸਰੀਰ ਤੇ ਨਹੀਂ ਲੱਗਾ, ਇਹਦੇ ਵੱਲੋਂ ਚਲਾਏ ਗਏ ਸਾਰੇ ਤੀਰ ਨਿਸ਼ਫਲ ਚਲੇ ਗਏ ਹਨ।
ਕਲਗੀਧਰ ਪਿਖ ਚਤੁਰਾਏ,
ਕਲਗੀਧਰ ਪਾਤਸ਼ਾਹ ਨੇ ਜਿਹੜਾ ਜਰਨੈਲ ਸੀ ਰਮਜ਼ਾਨ ਇਹਦੀ ਚਤੁਰਾਈ ਵੇਖ ਕੇ,
ਇਸ ਵਿਚਰਤ ਹੈ ਚਪਲਾਏ,
ਮਹਾਰਾਜ ਜੀ ਨੇ ਵੇਖਿਆ ਵੀ ਬੜਾ ਘੋੜਾ ਇਧਰ ਉਧਰ ਸੱਜੇ ਖੱਬੇ ਕਰਕੇ ਚੰਚਲ ਕਰ ਰਿਹਾ, ਤੋ ਕਲਗੀਧਰ ਜੀ ਨੇ ਵੀ ਆਪਣਾ ਘੋੜਾ ਫੇਰਿਆ ਹੈ।
ਇੱਕ ਨਿਖੰਗ ਤੇ ਤੀਰ ਨਿਕਾਰਿਓ,
ਗੁਰਦੇਵ ਨੇ ਜਦੋਂ ਇਹਨੇ ਤੀਰ ਚਲਾ ਲਏ ਨਾ ਰਮਜ਼ਾਨ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਹੁਣ ਸਾਡੀ ਵਾਰੀ ਹੈ। ਗੁਰਦੇਵ ਨੇ ਆਪਣੇ ਪੱਥੇ ਦੇ ਵਿੱਚੋਂ ਇੱਕ ਚੋਣਵਾਂ ਜਿਹਾ ਤੀਰ ਕੱਢਿਆ ਹੈ,
ਜੇ ਵਿਖੇ ਤਰ ਖਰ ਸੰਚਾਰਿਓ,
ਗੁਰਦੇਵ ਨੇ ਉਹ ਤੀਰ ਆਪਣੇ ਪੱਥੇ ਵਿੱਚੋਂ ਕੱਢਿਆ ਜਿਹਦੇ ਨਾਲ ਸਵਾ ਤੋੜਾ ਸੋਨਾ ਲੱਗਾ ਹੋਇਆ, ਚਾਰ ਉਂਗਲ ਚੌੜਾ ਖੱਪਰਾ ਤੀਰ ਹੈ। ਉਹ ਤੀਰ ਗੁਰਦੇਵ ਨੇ ਆਪਣੇ ਨੌ ਟੰਕੇ ਧਨਖ ਦੇ ਚਿਲੇ ਤੇ ਚਾੜਿਆ ਹੈ।
ਰਾਨ ਕਾਨ ਲੋ ਬਾਨ ਪਰਾਰਾ,
ਔਰ ਗੁਰਦੇਵ ਨੇ ਕੰਨਾਂ ਤੱਕ ਖਿੱਚ ਕੇ ਬੜੇ ਜ਼ੋਰ ਦੇ ਨਾਲ ਬਲ ਦੇ ਨਾਲ ਉਸ ਤੀਰ ਨੂੰ ਚਲਾਇਆ, ਰਮਜ਼ਾਨ ਦਾ ਨਿਸ਼ਾਨਾ ਸੇਧ ਕੇ ਤੀਰ ਚਲਾਇਆ।
ਦਛਿਨ ਤਰੇ ਤੁਰੰਗ ਤੇ ਡਾਰਾ,
ਇਹ ਤੀਰ ਜਾ ਕੇ ਰਮਜ਼ਾਨ ਦੀ ਛਾਤੀ ਚ ਵੱਜਾ ਤੇ ਪਾਰਲੇ ਪਾਸੇ ਨਿਕਲ ਗਿਆ। ਤਤ ਛਿਨ ਉਸੇ ਵੇਲੇ ਰਮਜ਼ਾਨ ਘੋੜੇ ਤੋਂ ਉਥਲ ਕੇ ਜ਼ਮੀਨ ਤੇ ਮੁਰਦਾ ਹੋ ਕੇ ਡਿੱਗ ਪਿਆ।
ਜਿਸ ਕੋ ਦੇਖਦ ਤੁਰਕ ਤਰਾਸੇ,
ਇਹਨੂੰ ਵੇਖ ਕੇ ਜਦੋਂ ਰਮਜ਼ਾਨ ਮਾਰਿਆ ਗਿਆ ਤੇ ਬੜੇ ਬਾਕੀ ਦੇ ਤੁਰਕ ਸਨ ਖੜੇ ਹੋਏ, ਉਹ ਵੇਖ ਕੇ ਤ੍ਰਾਸਤ ਹੋ ਗਏ, ਡਰ ਗਏ। ਕਲਗੀਧਰ ਦਾ ਚੱਲਿਆ ਤੀਰ ਵੇਖ ਕੇ ਸਭ ਦੇ ਮਨ ਚ ਭੈ ਤੇ ਡਰ ਪੈਦਾ ਹੋ ਗਿਆ।
ਇਕ ਸਰ ਤੇ ਰਮਜ਼ਾਨ ਬਿਨਾਸੇ,
ਵੇਖ ਕੇ ਹੈਰਾਨ ਹੋ ਗਏ ਕਿ ਇੱਕੋ ਤੀਰ ਚਲਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਔਰ ਇੱਕੋ ਤੀਰ ਦੇ ਨਾਲ ਰਮਜ਼ਾਨ ਨੂੰ ਮਾਰ ਦਿੱਤਾ ਹੈ।
ਸਿੰਘਨ ਕੀ ਦਿਸ਼ੇਲਾ ਡਾਰਿਓ,
ਉਸ ਵੇਲੇ ਤੁਰਕਾਂ ਨੇ ਸਤਿਗੁਰਾਂ ਵੱਲ ਫਿਰ ਮੂੰਹ ਨਹੀਂ ਕੀਤਾ, ਸਿੰਘਾਂ ਵਾਲੇ ਪਾਸੇ ਮੂੰਹ ਕਰਕੇ ਖਾਲਸੇ ਵਾਲੇ ਪਾਸੇ ਸਿੰਘਾਂ ਤੇ ਹਮਲਾ ਕੀਤਾ।
ਭਜਿਓ ਖਾਲਸਾ ਤੀਰ ਜਹਾਰਿਓ,
ਖਾਲਸਾ ਜੀ ਉਧਰ ਸਵਾ ਲੱਖ ਫੌਜ ਹੈ, ਇਧਰ ਕੇਵਲ 500 ਸਿੰਘ ਸੀ। ਆਖਿਰਕਾਰ ਸਿੰਘਾਂ ਦੇ ਪੈਰ ਉਖੜ ਗਏ, ਕਈ ਸਿੰਘ ਤਾਂ ਖਾਲਸਾ ਜੀ ਇਹੋ ਜਿਹੀ ਹਾਲਤ ਬਣੀ ਵੀ ਪੈਰ ਜਿਉਂ ਉਖੜੇ ਜੰਗ ਦੇ ਮੈਦਾਨ ਚੋਂ ਕਿ ਮੁੜ ਕੇ ਪੈਰ ਜੰਗ ਦੇ ਮੈਦਾਨ ਵਿਚ ਨਹੀਂ ਲੱਗੇ।
ਲੱਖਾਂ ਤੁਰਕ ਕਾ ਲੱਗ ਲੜੈ,
ਹੁਣ ਲੱਖਾਂ ਦੀ ਗਿਣਤੀ ਚ ਤੁਰਕ ਉਧਰ ਪਹਾੜੀ ਰਾਜੇ ਸਨ, ਨਾਲ ਉਨ੍ਹਾਂ ਦੀਆਂ ਸੈਂਕੜੇ ਫੌਜਾਂ ਸਨ, ਕਿੰਨਾ ਕੁ ਲੜਦੇ ਆਖਿਰਕਾਰ, ਸਿੰਘ ਇਨ੍ਹਾਂ ਦਾ ਕਿੰਨਾ ਕੁ ਮੁਕਾਬਲਾ ਕਰਦੇ।
ਗੁਰੂ ਆਸਰੇ ਬਿਨ ਕਿਉਂ ਥਿਰੈ,
ਸਤਿਗੁਰਾਂ ਦੇ ਆਸਰੇ ਤੋਂ ਬਿਨਾਂ ਹੁਣ ਕਿਵੇਂ ਜੰਗ ਦੇ ਮੈਦਾਨ ਚ ਸਿੰਘ ਲੜ ਸਕਦੇ ਸਨ।
ਭਜਤ ਆਨੰਦਪੁਰ ਲੱਗ ਆਏ,
ਇਹੋ ਜਿਹਾ ਅੱਗੇ ਲੱਗ ਕੇ ਭੱਜੇ ਜੰਗ ਦੇ ਮੈਦਾਨ ਚੋਂ ਕਿ ਭੱਜਦਿਆਂ ਭੱਜਦਿਆਂ ਸਿੰਘ ਆਨੰਦਪੁਰ ਸਾਹਿਬ ਦੇ ਵਿਚ ਆ ਵੜੇ ਤੇ ਤੁਰਕ ਵੀ ਜਿਹੜੇ ਸਨ ਪਿੱਛੇ ਚੜੇ ਚੜਾਏ ਆਨੰਦਪੁਰ ਸਾਹਿਬ ਵਿਚ ਆ ਗਏ।
ਟੁੱਟਣ ਲੱਗਿਓ ਵਸਤ ਸਮਝਾਏ,
ਜਦੋਂ ਤੁਰਕ ਆਨੰਦਪੁਰ ਸਾਹਿਬ ਚ ਆ ਕੇ ਵੜ ਗਏ ਤੇ ਆ ਕੇ ਘਰਾਂ ਵਿਚੋਂ ਵਸਤੂਆਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਸੰਗਤਾਂ ਦੇ ਘਰ ਸਨ, ਸਿੱਖਾਂ ਦੇ ਘਰ ਸਨ ਆਨੰਦਪੁਰ ਸਾਹਿਬ ਵਿਚ, ਉਨ੍ਹਾਂ ਘਰਾਂ ਵਿਚੋਂ ਆ ਕੇ ਤੁਰਕਾਂ ਨੇ ਲੁੱਟ ਕਸੁੱਟ ਕਰਨੀ ਸ਼ੁਰੂ ਕਰ ਦਿੱਤੀ।
ਹੇ ਗੁਜਰੀ ਮਾਤਾ ਧੰਨ ਜਾ,
ਇੱਥੋਂ ਤੱਕ ਕੇ ਜਿਹੜਾ ਮਾਤਾ ਗੁਜਰੀ ਜੀ ਦਾ ਮਹਿਲ ਸੀ ਨਾ, ਮਾਤਾ ਜੀ ਨੇ 2 ਲੱਖ ਰੁਪਈਆ ਖਜ਼ਾਨਾ ਰੱਖਿਆ ਸੀ ਆਪਣੇ ਕੋਲ। ਇਹ 2 ਲੱਖ ਰੁਪਈਆ ਕਿਹਦੇ ਚੋਂ ਰੱਖਿਆ ਸੀ? ਜਿਹੜੀ ਮਾਇਆ ਮਹਾਰਾਜ ਜੀ ਨੇ ਸਤਲੁਜ ਦਰਿਆ ਦੇ ਵਿਚ ਭੇਟ ਕੀਤੀ ਸੀ ਨਾ, ਉਦੋਂ ਸਤਿਗੁਰਾਂ ਨੂੰ ਦੱਸੇ ਬਿਨਾਂ ਉਹਦੇ ਚੋਂ 2 ਲੱਖ ਰੁਪਈਆ ਮਾਤਾ ਨੇ ਆਪਣੇ ਕੋਲ ਰੱਖ ਲਿਆ ਸੀ। ਪਿੱਛੇ ਆਪ ਜੀ ਨੇ ਸੁਣਿਆ ਵੀ ਹੈ ਤੇ ਕਲਗੀਧਰ ਜੀ ਨੇ ਕਿਹਾ ਸੀ, ਮਾਤਾ ਜਿਹੜੇ ਪੈਸੇ ਤੈਅ ਰੱਖੇ ਨੇ ਨਾ ਸਾਹਿਬ ਕੇ, ਉਹ ਤੁਰਕ ਲੁੱਟਣਗੇ ਆ ਕੇ, ਉਹ ਤੁਰਕ ਲੁੱਟਣਗੇ। ਉਹ ਵਚਨ ਹੁਣ ਸੱਚ ਹੋ ਰਿਹਾ ਜਿਹੜਾ ਮਹਾਰਾਜ ਜੀ ਨੇ ਕੀਤਾ ਸੀ। ਤੁਰਕ ਆ ਪਹੁੰਚੇ ਆਨੰਦਪੁਰ ਸਾਹਿਬ, ਜਿੱਥੇ ਮਾਤਾ ਗੁਜਰੀ ਜੀ ਨੇ ਘਰ ਦੇ ਵਿੱਚ ਉਹ ਪੈਸੇ ਸਾਂਭ ਕੇ ਰੱਖੇ ਹੋਏ ਸਨ।
ਲੁੱਟ ਲੀਨ ਕੁਝ ਪਹੁੰਚੇ ਤਾਂ
ਉੱਥੇ ਤੱਕ ਪਹੁੰਚ ਕੇ ਤੁਰਕ ਤੇ ਉਹ ਜਿਹੜਾ ਪੈਸਾ ਮਾਤਾ ਜੀ ਨੇ ਰੱਖਿਆ ਸੀ ਘਰ ਵਿੱਚ, ਉਹ ਪੈਸਾ ਵੀ ਆ ਕੇ ਇਨ੍ਹਾਂ ਨੇ ਲੁੱਟ ਲਿਆ।
ਮੁਗਲ ਪਠਾਨ ਲੁੱਟ ਤੋਂ ਕਰੈ,
ਇਹ ਤਾਂ ਜਿਹੜੇ ਮੁਗਲ ਤੇ ਪਠਾਨ ਨੇ ਬੜੀ ਭਾਰੀ ਲੁੱਟ ਕਰਨ ਲੱਗੇ।
ਲੁੱਟ ਤੋਂ ਕਰੈ ਤੋ ਗੁਰੂ ਤੇ ਉਰ ਡਰੈ,
ਲੁੱਟ ਤਾਂ ਕਰਦੇ ਨੇ ਪਰ ਮਨ ਵਿਚ ਗੁਰੂ ਸਾਹਿਬ ਦਾ ਡਰ ਬੜਾ ਇਨ੍ਹਾਂ ਦੇ। ਲੁੱਟ ਵੀ ਰਹੇ ਨੇ ਆਨੰਦਪੁਰ ਸਾਹਿਬ ਪਰ ਮਨ ਵਿਚ ਡਰ ਵੀ ਬਹੁਤ ਜ਼ਿਆਦਾ ਵੀ ਕਿਤੇ ਗੁਰੂ ਸਾਹਿਬ ਜੀ ਨਾ ਆ ਜਾਣ, ਏਦਾਂ ਦਾ ਡਰ ਵੀ ਇਨ੍ਹਾਂ ਦੇ ਮਨ ਦੇ ਵਿਚ ਬਹੁਤ ਜ਼ਿਆਦਾ ਹੈ।
ਲੇਲੇ ਵਸ ਖੁਸ਼ੀ ਹੋਏ ਜ਼ਾਰ,
ਔਰ ਵਸਤੂਆਂ ਲੈ ਕੇ ਬੜੇ ਖੁਸ਼ ਹੁੰਦੇ ਨੇ, ਬਹੁਤ ਸਾਰੀਆਂ ਵਸਤੂਆਂ ਲੁੱਟ ਕੇ ਖੁਸ਼ ਹੁੰਦੇ ਨੇ।
ਨਹੀਂ ਜਨਾਏ ਤਰਾਸ ਤੋਂ ਬਾਹਰ,
ਔਰ ਬਾਹਰੋਂ ਖੁਸ਼ੀ ਜ਼ਾਹਰ ਕਰਦੇ ਨੇ, ਆਪਣੇ ਅੰਦਰ ਦਾ ਡਰ ਪ੍ਰਗਟ ਨਹੀਂ ਕਰਦੇ ਕਿ ਅਸੀਂ ਅੰਦਰੋਂ ਡਰ ਰਹੇ ਹਾਂ। ਅੰਦਰੋਂ ਡਰ ਹੈ ਗੁਰੂ ਕਲਗੀਧਰ ਦਾ, ਲੁੱਟ ਤਾਂ ਰਹੇ ਨੇ ਪਰ ਡਰਦੇ ਵੀ ਨੇ, ਪਰ ਆਪਣਾ ਡਰ ਇਨ੍ਹਾਂ ਨੇ ਜ਼ਾਹਰ ਨਹੀਂ ਕੀਤਾ, ਪ੍ਰਗਟ ਨਹੀਂ ਕੀਤਾ।
ਕੁਛ ਕੁ ਲੁੱਟ ਕਰ ਤੋਰਨ ਮੁਰੇ,
ਉਸੇ ਵਕਤ ਕੁਝ ਕੁ ਸਮਾਨ ਉਥੋਂ ਲੁੱਟ ਕੇ ਬੜੀ ਛੇਤੀ ਨਾਲ ਕਾਹਲੀ ਨਾਲੇ ਵਾਪਸ ਮੁੜੇ ਹਨ।
ਜੀਤ ਪਾਏ ਕਰ ਨਿਕਟ ਨਾ ਛੇਰੇ,
ਜੰਗ ਦੇ ਮੈਦਾਨ ਦੇ ਵਿਚ ਜਿੱਤ ਪ੍ਰਾਪਤ ਕਰਦਿਆਂ ਸਾਰ ਇਹ ਜਿੰਨੇ ਤੁਰਕ ਸਨ ਪਿਛਾਂ ਨੂੰ ਮੁੜ ਗਏ, ਕਹਿੰਦੇ ਹੁਣ ਇੱਥੇ ਖਲੋਣ ਦਾ ਕੋਈ ਫਾਇਦਾ ਨਹੀਂ, ਹੁਣ ਛੇਤੀ ਨਾਲ ਇੱਥੋਂ ਪਿੱਛੇ ਵਾਪਸ ਮੁੜ ਚੱਲੀਏ।
ਦਰਦ ਦੂਰ ਹੋਏ ਡੇਰਾ ਕਾਲਾ,
ਇਹਨਾਂ ਨੇ ਡਰਦਿਆਂ ਹੋਇਆ ਦੂਰ ਜਾ ਕੇ ਡੇਰਾ ਕੀਤਾ, ਫਿਰ ਆਨੰਦਪੁਰ ਸਾਹਿਬ ਦੇ ਨੇੜੇ ਨਹੀਂ ਡੇਰਾ ਕੀਤਾ। ਡਰ ਦੇ ਨਾਲ ਭੈ ਭੀਤ ਹੋਇਆ ਨੇ, ਨਾਲੇ ਤਾਂ ਜੰਗ ਵੀ ਜਿੱਤ ਲਿਆ, ਨਾਲੇ ਡਰਦੇ ਵੀ ਨੇ, ਤੇ ਡਰ ਦੇ ਨਾਲ ਇਨ੍ਹਾਂ ਤੁਰਕਾਂ ਨੇ ਬਹੁਤ ਦੂਰ ਜਾ ਕੇ ਆਨੰਦਪੁਰ ਸਾਹਿਬ ਤੋਂ ਡੇਰਾ ਕੀਤਾ ਹੈ।
ਕੁਛ ਆਰਾਮ ਕਰ ਇਸ ਪੁਨ ਚਾਲਾ,
ਔਰ ਕੁਝ ਆਰਾਮ ਕਰਕੇ ਫਿਰ ਰਾਤ ਨੂੰ ਹੀ ਚੱਲ ਪਏ ਹਨ।
ਅਧਿਕ ਸ਼ੀਘਰਤਾ ਮਗ ਚੱਲ ਆਏ,
ਬੜੀ ਸ਼ੀਘਰਤਾਈ ਨਾਲ ਬੜੀ ਕਾਹਲੀ ਨਾਲ ਚੱਲਦੇ ਚੱਲਦੇ ਜਿਹੜੇ ਇਨ੍ਹਾਂ ਦੇ ਵੱਡੇ ਜਰਨੈਲ ਸਨ,
ਹੋਰ ਸਿਰਹੰਦ ਠਹਿਰੇ ਦੇ ਡਸਾਏ,
ਸਿਰਹੰਦ ਦੇ ਨੇੜੇ ਆ ਪਹੁੰਚੇ ਨੇ, ਚਲਦਿਆਂ ਚਲਦਿਆਂ ਸਰਹੰਦ ਤੱਕ ਆ ਪਹੁੰਚੇ ਨੇ ਬੜੀ ਕਾਹਲੀ ਨਾਲ, ਰਾਤੋ ਰਾਤ ਹੀ ਰਸਤੇ ਵਿਚ ਕਿਤੇ ਨੀ ਰੁਕੇ। ਕਹਿੰਦੇ ਵੀ ਸਰਹੰਦ ਸਾਡੇ ਵਾਸਤੇ ਪੱਕੀ ਜਗ੍ਹਾ ਹੈ, ਜੇ ਲੜਨਾ ਪਿਆ ਤੇ ਉਥੇ ਮਜ਼ਬੂਤੀ ਦੇ ਨਾਲ ਲੜ ਵੀ ਲਵਾਂਗੇ, ਤੇ ਕਿਤੇ ਦੁਬਾਰਾ ਸਿੰਘ ਸਾਡੇ ਤੇ ਹਮਲਾ ਨਾ ਕਰ ਦੇਣ, ਇਹ ਸੋਚ ਕੇ ਰਸਤੇ ਦੇ ਵਿਚ ਨੀ ਠਹਿਰੇ। ਚਲਦਿਆਂ ਚਲਦਿਆਂ ਸਰਹੰਦ ਆ ਪਹੁੰਚੇ ਹਨ,
ਕਿਸ ਕਿਸੇ ਭਜਤ ਸਿੱਖ ਗਏ,
ਉਧਰ ਜਿਹੜੇ ਸਿੱਖ ਪਹਿਲਾਂ ਭੱਜੇ ਹੋਏ ਸੀ ਜੰਗ ਦੇ ਵਿਚੋਂ ਪੈਰ ਨਹੀਂ ਸੀ ਰੁਕੇ, ਖਾਲਸਾ ਜੀ 1.25 ਲੱਖ ਬੰਦੇ ਅੱਗੇ 500 ਕਿੰਨਾ ਕੁ ਚਿਰ ਲੜਦੇ, ਤੇ ਗੁਰੂ ਸਾਹਿਬ ਜੀ ਨੇ ਵੀ ਇਹ ਕਲਾ ਆਪ ਵਰਤਾਈ ਆ, ਸਿੰਘਾਂ ਨੂੰ ਜੰਗ ਯੁੱਧ ਦੇ ਪੇਚ ਵੀ ਦੱਸਣੇ ਨੇ ਨਾ, ਕਿ ਜੰਗ ਦੇ ਮੈਦਾਨ ਦੇ ਵਿਚ ਲੜਨ ਦੇ ਸਾਰੇ ਤਰੀਕੇ ਵੀ ਦੱਸਣੇ ਨੇ, ਕਿ ਕਦੇ ਐਸਾ ਸਬੱਬ ਵੀ ਹੋ ਸਕਦਾ, ਇਸ ਤਰ੍ਹਾਂ ਵੀ ਬਣ ਸਕਦਾ। ਤੂੰ ਸਾਰੇ ਤਰੀਕੇ ਲੜਨ ਦੇ ਸਤਿਗੁਰੂ ਜੀ ਦੱਸ ਰਹੇ ਨੇ, ਜਿਹੜੇ ਉਹ ਸਿੰਘ ਖਿੰਡੇ ਹੋਏ ਸੀ ਨਾ ਜੰਗ ਦੇ ਵਿਚੋਂ, ਇਹਨੇ ਨੂੰ ਜਦੋਂ ਤੁਰਕਾਂ ਦੀ ਫੌਜ ਚਲੀ ਗਈ ਫਿਰ ਉਹ ਸਾਰੇ ਸਿੰਘ ਇਕੱਠੇ ਹੋ ਕੇ ਆ ਗਏ
ਰਣ ਪਾਛੇ ਸਤਿਗੁਰ ਟਿਕ ਆਏ
ਜੰਗ ਦੇ ਮੈਦਾਨ ਤੋਂ ਬਾਅਦ ਜੰਗ ਖਤਮ ਹੋਣ ਤੋਂ ਬਾਅਦ ਉਹ ਸਿੰਘ ਸਾਰੇ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ ਹਨ
ਪਸ਼ਚਾਤਾਪ ਕਰਤ ਮੁਰਝਾਏ
ਸਭ ਦੇ ਮਨ ਚ ਬੜਾ ਭਾਰੀ ਪਸ਼ਚਾਤਾਪ ਹੈ ਤੇ ਚਿਹਰੇ ਮੁਰਝਾਏ ਹੋਏ ਨੇ ਇਹ ਪਹਿਲੀ ਵਾਰ ਹੋਈ ਹੈ ਸਿੰਘਾਂ ਨੂੰ ਕਿ ਜੰਗ ਦੇ ਮੈਦਾਨ ਦੇ ਵਿਚ ਹਾਰਨਾ ਪਿਆ ਹੈ
ਹੱਥ ਜੋੜ ਕਰ ਬਾਤ ਸੁਣਾਏ
ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ
ਪ੍ਰਭ ਜੀ ਪ੍ਰਥਮ ਜੀਤ ਕਰਵਾਏ ਪਾਤਸ਼ਾਹ ਪੁਨ ਦੇ ਹਰਾਏ
ਕਹਿਣ ਲੱਗੇ ਸਿੰਘ ਸਤਿਗੁਰੂ ਜੀ ਇਹ ਕੈਸੀ ਖੇਡ ਹੈ ਆਪ ਜੀ ਦੀ ਰਚੀ ਹੋਈ ਕਿ ਪਹਿਲਾਂ ਜਿੰਨੇ ਜੰਗ ਲੜੇ ਨੇ ਅੱਜ ਤੱਕ ਸਾਰੇ ਜੰਗਾਂ ਦੇ ਵਿਚ ਤੁਸੀਂ ਸਾਡੀ ਜਿੱਤ ਕਰਵਾਈ ਹੈ ਹਰ ਜੰਗ ਦੇ ਵਿਚ ਅਸੀਂ ਜਿੱਤਦੇ ਰਹੇ ਹਾਂ ਵੱਡੇ ਵੱਡੇ ਪਾਤਸ਼ਾਹ ਸਾਡੇ ਸਾਹਮਣੇ ਹਾਰਦੇ ਰਹੇ ਹਨ
ਅਬ ਵੀ ਬਚਨ ਆਪ ਕੋ ਹੋਏ
ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਬਚਨ ਹੋਇਆ ਹੈ
ਅਬ ਵੀ ਬਚਨ ਆਪ ਕੋ ਹੋਏ ਮਿਲੇ ਪਹੁੰਚ ਜੇ ਸਲ ਰੇ ਪੋਏ
ਮਹਾਰਾਜ ਹੁਣ ਵੀ ਕਿਰਪਾ ਕਰ ਦਿਓ ਹੁਣ ਵੀ ਆਪ ਜੀ ਦਾ ਜੇ ਬਚਨ ਹੋ ਜੇ ਆਗਿਆ ਹੋ ਜੇ ਤੇ ਹਾਲੇ ਦੁਸ਼ਮਣ ਆਨੰਦਪੁਰ ਸਾਹਿਬ ਨੂੰ ਲੁੱਟ ਕੇ ਕੋਈ ਬਹੁਤੀ ਦੂਰ ਨਹੀਂ ਗਿਆ ਹੋਣਾ ਅਸੀਂ ਪਿੱਛੇ ਜਾ ਕੇ ਉਹਨਾਂ ਤੇ ਹਮਲਾ ਕਰਕੇ ਆਪਣੀਆਂ ਲੁੱਟੀਆਂ ਵਸਤੂਆਂ ਖੋਹ ਕੇ ਵਾਪਸ ਲੈ ਆਈਏ
ਪਲਟਾ ਲੈ ਲੁੱਟ ਜਿਨ ਕਰੇ
ਔਰ ਜਿਨ੍ਹਾਂ ਨੇ ਸਾਡਾ ਨਗਰ ਲੁੱਟਿਆ ਆਨੰਦਪੁਰ ਸਾਹਿਬ ਉਹਨਾਂ ਕੋਲੋਂ ਬਦਲਾ ਲੈ ਕੇ ਆਈਏ ਹਾਲੇ ਕੋਈ ਬਹੁਤੀ ਦੂਰ ਤਾਂ ਨਹੀਂ ਗਏ ਦਿੱਲੀ ਤੱਕ ਤਾਂ ਨਹੀਂ ਪਹੁੰਚੇ ਹੋਣੇ ਮਹਾਰਾਜ ਜੀ ਆਗਿਆ ਕਰੋ ਅਸੀਂ ਤੁਰਕਾਂ ਤੇ ਹਮਲਾ ਕਰੀਏ ਔਰ ਉਹਨਾਂ ਦੇ ਕੋਲੋਂ ਸਾਡੀਆਂ ਵਸਤੂਆਂ ਲੁੱਟ ਲਿਆਈਏ ਔਰ ਉਹਨਾਂ ਦੀਆਂ ਵੀ ਜਿਹੜੀਆਂ ਵਸਤੂਆਂ ਨੇ ਉਹ ਵੀ ਲੁੱਟ ਕੇ ਲਿਆ ਕੇ ਉਹਨਾਂ ਕੋਲੋਂ ਬਦਲਾ ਲੈ ਲਈਏ ਕਲਗੀਧਰ ਜੀ ਹੁਣ ਵੀ ਬਚਨ ਕਰ ਦਿਓ
ਮਾਰੇ ਲੜੇ ਪਾਏ ਫਲ ਅਰੇ
ਇਹੋ ਜਿਹਾ ਜੰਗ ਦੇ ਮੈਦਾਨ ਵਿਚ ਜਾ ਕੇ ਉਹਨਾਂ ਨੂੰ ਮਾਰੀਏ ਕਿ ਸਾਡੇ ਨਾਲ ਲੜਨ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਏ ਅੱਗੋਂ ਵਾਸਤੇ ਉਹਨਾਂ ਨੂੰ ਕੰਨ ਹੋ ਜਾਣ
ਸਕਲ ਖਾਲਸਾ ਜਮ ਚਲ ਆਇਓ
ਮਹਾਰਾਜ ਜੀ ਜਦੋਂ ਆਪ ਜੀ ਦੀ ਸ਼ਰਨ ਵਿਚ ਅਸੀਂ ਇਹ ਬੇਨਤੀ ਸਿੰਘਾਂ ਨੇ ਜਦੋਂ ਕੀਤੀ ਇਹਨੇ ਨੂੰ ਸਾਰੇ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆ ਗਏ ਸਾਰਾ ਖਾਲਸਾ ਆ ਗਿਆ
ਮੁਕਤੇ ਕਹਿ ਬਾਤ ਸੁਣਾਇਓ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਿੰਘਾਂ ਦੀ ਬੇਨਤੀ ਸੁਣ ਕੇ ਉਸ ਵਕਤ ਬੋਲੇ ਕਹਿਣ ਲੱਗੇ
ਸਿੱਖੋ ਸੁਣੋ ਸੁਛੰਦ ਨਾ ਹਮੈਂ ਜਿਮ ਅਧੀਨ ਹਮਰੇ ਸਭ ਤੁਮੈਂ
ਮਹਾਰਾਜ ਜੀ ਕਹਿੰਦੇ ਸਿੱਖੋ ਅਸੀਂ ਸੁਛੰਦ ਨਹੀਂ ਹਾਂ ਅਸੀਂ ਵੀ ਸੁਤੰਤਰ ਨਹੀਂ ਹਾਂ ਕਿਉਂਕਿ ਸਾਡੇ ਉੱਤੇ ਵੀ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਲਾਗੂ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਸਾਡੇ ਤੇ ਵੀ ਅਕਾਲ ਪੁਰਖ ਦਾ ਹੁਕਮ ਲਾਗੂ ਹੁੰਦਾ ਹੈ ਜਿਵੇਂ ਤੁਸੀਂ ਸਾਰੇ ਸਿੰਘ ਸਾਡੇ ਅਧੀਨ ਹੋ ਜਿਵੇਂ ਤੁਸੀਂ ਸਾਰਾ ਪੰਥ ਸਾਰੇ ਸਿੰਘ ਸਾਡੀ ਅਧੀਨਗੀ ਮੰਨਦੇ ਹੋ
ਜਿਮ ਹਮ ਬਸ ਪਰ ਬ੍ਰਹਮ ਚਲੰਤੇ
ਅਸੀਂ ਪਾਰ ਬ੍ਰਹਮ ਪਰਮੇਸ਼ਰ ਦੇ ਅਧੀਨ ਚੱਲਦੇ ਹਾਂ ਜਿਵੇਂ ਤੁਸੀਂ ਮੇਰੇ ਅਧੀਨ ਚੱਲਦੇ ਹੋ ਮੈਂ ਅਕਾਲ ਪੁਰਖ ਦੇ ਅਧੀਨ ਚੱਲਦਾ ਪਾਰ ਬ੍ਰਹਮ ਪਰਮੇਸ਼ਰ ਦੇ ਅਧੀਨ ਚੱਲਦਾ ਹਾਂ
ਈਸ਼ਰ ਕੀ ਆਇਸ ਵਰਤੰਤੇ
ਈਸ਼ਰ ਦੀ ਆਗਿਆ ਵਿਚ ਅਸੀਂ ਵਰਤਦੇ ਹਾਂ ਅਕਾਲ ਪੁਰਖ ਦੀ ਆਗਿਆ ਦੇ ਵਿਚ ਅਸੀਂ ਵਰਤਦੇ ਹਾਂ
ਜਿਸ ਦੀ ਆਗਿਆ ਮੈਂ ਸਭ ਰਹਿ
ਕਿਉਂਕਿ ਅਸੀਂ ਨਹੀਂ ਇਕੱਲੇ ਵਰਤ ਰਹੇ ਉਸ ਅਕਾਲ ਪੁਰਖ ਦੀ ਆਗਿਆ ਵਿਚ ਤਾਂ ਸਾਰਾ ਸੰਸਾਰ ਚੱਲਦਾ ਹੈ ਸਭ ਕੁਝ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਹੁਕਮ ਵਿਚ ਉਹਦੀ ਆਗਿਆ ਵਿਚ ਚੱਲਦਾ ਹੈ
ਨਿਰੰਤਰ ਡਰ ਕੋ ਲੈ
ਔਰ ਜਿਹੜੇ ਨਿਰੰਤਰ ਉਸ ਪ੍ਰਮਾਤਮਾ ਦਾ ਡਰ ਧਾਰਨ ਕਰਕੇ ਰੱਖਦੇ ਨੇ ਇਹ ਸੰਸਾਰ ਜਿਤਨਾ ਵੀ ਆ ਅਕਾਲ ਪੁਰਖ ਦੀ ਆਗਿਆ ਚ ਚੱਲਦਾ ਮਹਾਰਾਜ ਕਲਗੀਧਰ ਦੇ ਬਚਨ ਵੀ ਨੇ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਇਹ ਸਭ ਅਕਾਲ ਪੁਰਖ ਦੀ ਆਗਿਆ ਚ ਚੱਲਦੇ ਔਰ ਪਰਮੇਸ਼ਰ ਦਾ ਡਰ ਮੰਨਦੇ ਨੇ ਇਹਨਾਂ ਸਾਰਿਆਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦਾ ਡਰ ਲਾਗੂ ਹੈ
ਜਿਸ ਜਿਸ ਕੀ ਜਸ ਕਰੀ ਮਿਰਜ਼ਾਦਾ
ਜਿਸ ਜਿਸ ਵਸਤੂ ਦੀ ਜਿਹੜੀ ਜਿਹੜੀ ਮਰਿਆਦਾ ਉਸ ਪਰਮੇਸ਼ਰ ਨੇ ਬਣਾਈ ਹੈ ਚਾਹੇ ਉਹ ਸਮੁੰਦਰ ਹੈ ਸੂਰਜ ਹੈ ਚੰਦਰਮਾ ਤਾਰੇ ਨੇ ਧਰਤੀ ਹੈ ਜੀਵ ਨੇ ਜਿਹੜੇ ਜਿਹੜੇ ਮਨੁੱਖ ਦੀ ਜਾਂ ਜਿਸ ਜਿਸ ਵਸਤੂ ਦੀ ਜਿਹੜੀ ਮਰਿਆਦਾ ਪਰਮੇਸ਼ਰ ਨੇ ਬਣਾਈ ਹੈ,
ਰਚਨਾ ਜਾਕੀ ਤੇ ਜੋ ਆਦਾ,
ਜੋ ਜਗਤ ਦੀ ਰਚਨਾ ਦੇ ਆਦ ਸਮੇਂ ਮੁੱਢ ਸਮੇਂ ਪ੍ਰਮਾਤਮਾ ਨੇ ਜੋ ਮਰਿਆਦਾ ਰਚੀ ਹੈ,
ਜਿਸ ਦੇ ਬਾਹਰ ਨੇ ਨਿਜ ਰੁਕੈ,
ਉਹਦੇ ਤੋਂ ਬਾਹਰ ਜਗਤ ਦੀ ਰਚਨਾ ਨਹੀਂ ਚੱਲਦੀ, ਉਸ ਤੋਂ ਕੋਈ ਵੀ ਬਾਹਰ ਨਹੀਂ ਹੈ, ਸਭ ਉਸ ਨੂੰ ਉਹਦੇ ਹੁਕਮ ਦੇ ਵਿੱਚ ਉਹਦੇ ਭੈ ਵਿੱਚ ਚੱਲਦੇ ਹਨ।
ਸਤਿਗੁਰ ਪਤਿਓ ਸਲੂਕੈ
ਕਹਿ ਕੇ ਮਹਾਰਾਜ ਜੀ ਮਰਿਆਦਾ ਦੱਸ ਰਹੇ ਨੇ ਕਿ ਕਿਵੇਂ ਸਾਰੀਆਂ ਵਸਤੂਆਂ ਪਰਮੇਸ਼ਰ ਦੇ ਭੈ ਚ ਚੱਲਦੀਆਂ, ਕਿਵੇਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਾਰਾ ਕੁਝ ਚੱਲਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਆਸਾ ਜੀ ਦੀ ਵਾਰ ਦਾ ਪਵਿੱਤਰ ਪਾਵਨ ਸਲੋਕ ਉਚਾਰਨ ਕਰਕੇ ਕਲਗੀਧਰ ਸਾਰੇ ਸਿੰਘਾਂ ਨੂੰ ਦੱਸਣ ਲੱਗੇ ਵੀ ਕੋਈ ਵੀ ਚੀਜ਼ ਸੁਤੰਤਰ ਨਹੀਂ ਹੈ, ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਅਧੀਨ ਪਰਤੰਤਰ ਨੇ। ਇਸ ਕਰਕੇ ਅਕਾਲ ਪੁਰਖ ਦੇ ਹੁਕਮ ਚ ਸਾਰਾ ਭਾਣਾ ਵਰਤਦਾ, ਭੈ ਵਿਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਇਹ ਜਿਤਨਾ ਵੀ ਆਕਾਰ ਨਜ਼ਰ ਆ ਰਿਹਾ ਸਾਰਾ ਕੁਝ ਉਸ ਪਰਮੇਸ਼ਰ ਦੇ ਭੈ ਵਿਚ ਹੈ। ਮਹਾਰਾਜ ਜੀ ਸ਼ਬਦ ਉਚਾਰਦੇ ਹਨ,
ਸਲੋਕ ਮਹੱਲਾ ਪਹਿਲਾ, ਭੈ ਵਿਚ ਪਾਉ ਮਹਿ ਸਦਵਾਓ।
ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ। ਕਲਗੀਧਰ ਜੀ ਉਚਾਰਨ ਕਰਕੇ ਖਾਲਸੇ ਨੂੰ ਉਪਦੇਸ਼ ਦਿੰਦੇ, ਖਾਲਸਾ ਜੀ ਭੈ ਵਿਚ ਪਵਨ ਵਹਿ ਸਦਵਾਓ, ਇਹ ਜਿਹੜੀ ਹਵਾ ਹੈ ਕਿਤਨੇ ਬਲ ਦੇ ਨਾਲ ਜੇ ਚੱਲੇ ਤੇ ਸਾਰੀ ਧਰਤੀ ਨੂੰ ਉਡਾ ਸਕਦੀ ਹੈ, ਇਤਨਾ ਇਹਦੇ ਚ ਬਲ ਹੈ, ਤਾਕਤ ਹੈ, ਕਦੇ ਕਦੇ ਆਪਣਾ ਰੰਗ ਵਿਖਾ ਵੀ ਦਿੰਦੀ ਹੈ। ਕੁਝ ਸਮਾਂ ਪਹਿਲਾਂ ਦੱਖਣ ਦਿਸ਼ਾ ਦੇ ਵਿਚ ਐਸਾ ਭਾਰੀ ਹਵਾ ਦਾ ਤੂਫਾਨ ਆਇਆ ਕਿ ਉਸ ਤੂਫਾਨ ਦੇ ਵਿਚ ਵੱਡੀਆਂ ਵੱਡੀਆਂ ਬਿਲਡਿੰਗਾਂ ਉੱਡ ਕੇ ਸਮੁੰਦਰ ਦੇ ਪਾਣੀ ਚ ਜਾ ਡਿੱਗੀਆਂ। ਇਤਨੀ ਤੇਜ ਚੱਲ ਸਕਦੀ ਹੈ ਵਾਯੂ। ਪਰ ਖਾਲਸਾ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਲਗੀਧਰ ਜੀ ਉਚਾਰਨ ਕਰਕੇ ਕਹਿ ਰਹੇ ਨੇ, ਖਾਲਸਾ ਜੀ ਇਹ ਜਿਹੜੀ ਹਵਾ ਹੈ ਨਾ ਆਪਣੀ ਮਰਿਆਦਾ ਵਿਚ ਚੱਲ ਰਹੀ ਹੈ, ਤਾਂ ਇਹਦੇ ਤੇ ਵੀ ਪਰਮੇਸ਼ਰ ਦਾ ਭੈ ਲਾਗੂ ਹੈ, ਅਕਾਲ ਪੁਰਖ ਦੇ ਡਰ ਤੋਂ ਬਾਹਰ ਨਹੀਂ ਇਹ ਚੱਲ ਸਕਦੀ, ਇਹਦੇ ਵਿਚ ਵੀ ਪਰਮੇਸ਼ਰ ਦਾ ਡਰ ਲਾਗੂ ਹੈ, ਇਹ ਵੀ ਪਰਮੇਸ਼ਰ ਦੇ ਭੈ ਦੇ ਵਿਚ ਵਹਿੰਦੀ ਹੈ।
ਭੈ ਵਿਚ ਚੱਲੇ ਲੱਖ ਦਰਿਆਓ,
ਭੈ ਦੇ ਵਿਚ ਲੱਖਾਂ ਦਰਿਆ ਚੱਲਦੇ ਹਨ, ਦਰਿਆ ਨਹੀਂ ਤਾਂ ਜੇ ਚਾਹਣ ਤਾਂ ਦਰਿਆ ਇਹੋ ਜਿਹੇ ਉਫਾਨ ਵਿਚ ਆ ਕੇ ਇਲਾਕਿਆਂ ਦੇ ਇਲਾਕਿਆਂ ਨੂੰ ਰੋੜ ਕੇ ਲੈ ਜਾਣ, ਪਰ ਉਹ ਆਪਣੀ ਮਰਿਆਦਾ ਵਿਚ ਕਿਨਾਰਿਆਂ ਵਿਚ ਸੰਜਮ ਚ ਚੱਲ ਰਹੇ ਨੇ, ਤਾਂ ਪਰਮਾਤਮਾ ਦਾ ਭੈ ਇਕ ਉਨ੍ਹਾਂ ਨੂੰ ਕੰਟਰੋਲ ਕਰੀ ਬੈਠਾ। ਜਿਹੜੀ ਕੰਟਰੋਲ ਸ਼ਕਤੀ ਹੈ ਨਾ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲੀ, ਜਿਸ ਨੂੰ ਕੁਦਰਤ ਕਹਿੰਦੇ ਆ, ਖਾਲਸਾ ਜੀ ਉਹ ਸ਼ਕਤੀ ਪਰਮਾਤਮਾ ਦੇ ਭੈ ਵਿਚ ਵਰਤਦੀ ਹੈ, ਉਹ ਪਰਮੇਸ਼ਰ ਦੇ ਡਰ ਦੇ ਵਿਚ ਵਰਤਦੀ ਹੈ, ਉਹਦੇ ਤੇ ਪਰਮਾਤਮਾ ਦਾ ਭੈ ਲਾਗੂ ਹੈ। ਜਿਵੇਂ ਦੁਨੀਆਂ ਦੇ ਹਰ ਇਕ ਮਹਿਕਮੇ ਦੇ ਉੱਤੇ ਕੋਈ ਨਾ ਕੋਈ ਡਰ ਬੈਠਾ, ਤੇ ਉਸ ਡਰ ਦੇ ਨਾਲ ਉਹ ਮਹਿਕਮੇ ਕੰਮ ਕਰਦੇ ਨੇ। ਛੋਟੇ ਅਫਸਰ ਦੇ ਉੱਤੇ ਵੱਡੇ ਦਾ ਡਰ ਲਾਗੂ ਹੋਇਆ ਹੁੰਦਾ ਹੈ, ਇਸੇ ਤਰ੍ਹਾਂ ਇਹ ਸਾਰੀ ਕੁਦਰਤ ਦਾ ਜਿਹੜਾ ਵਰਤਾਰਾ ਵਰਤ ਰਿਹਾ, ਇਹਨਾਂ ਦੇ ਉੱਤੇ ਵੀ ਪਰਮਾਤਮਾ ਦਾ ਭੈ ਲਾਗੂ ਹੈ, ਤਾਂ ਹੀ ਚੱਲ ਰਿਹਾ। ਤੋ ਕਹਿੰਦੇ ਭੈ ਦੇ ਵਿਚ ਹੀ ਇਹ ਲੱਖਾਂ ਦਰਿਆ ਚੱਲ ਰਹੇ ਹਨ,
ਭੈ ਵਿਚ ਅਗਨ ਕੜੈ ਵੇਗਾ।
ਹੁਣ ਅੱਗ ਦੇ ਵਿਚ ਕਿੰਨੀ ਤਾਕਤ ਹੈ, ਅੱਗ ਚਾਹੇ ਤੇ ਸਾਰੀ ਪ੍ਰਕਿਰਤੀ ਨੂੰ ਖਤਮ ਕਰ ਸਕਦੀ ਹੈ, ਜਿੰਨੀ ਲੱਕੜ ਹੈ ਸਾਰੇ ਵਿਚ ਅੱਗ ਹੈ, ਧਰਤੀ ਦੇ ਥੱਲੇ ਵੀ ਅੱਗ ਹੈ, ਪਰ ਇਹ ਅੱਗ ਪਰਮੇਸ਼ਰ ਦੇ ਭੈ ਵਿਚ ਬਗਾਨੀ ਕਾਰ ਕੱਢਦੀ ਹੈ। ਭੈ ਵਿਚ ਅਗਨ ਕੱਢਾ, ਵੇਗਾਰ ਦਾ ਮਤਲਬ ਹੁੰਦਾ ਬਗਾਨੀ ਕਾਰ, ਬਗਾਰੀ ਬਣ ਕੇ। ਆ ਵੇਖੋ ਸਾਡੇ ਚੁੱਲ੍ਹਿਆਂ ਦੇ ਵਿਚ ਸਾਡੇ ਅਧੀਨ ਹੋਈ ਬਲਦੀ ਹੈ, ਰੋਟੀਆਂ ਪਕਾਉਂਦੀ ਹੈ, ਇਸੇ ਅੱਗ ਦੇ ਨਾਲ ਪੱਕਦੀਆਂ ਨੇ। ਆ ਕਿਤਨੇ ਕੰਮ ਅੱਗ ਦੇ ਨਾਲ, ਕਿੰਨੀਆਂ ਕਾਰਖਾਨੇ ਜਿਹੜੇ ਨੇ ਸਾਡੀ ਅੱਗ ਦੇ ਨਾਲ ਹੀ ਚੱਲ ਰਹੇ ਨੇ, ਤੇ ਅੱਗ ਸਾਡੀ ਬਗਾਨੀ ਗਾਰ ਕੱਢ ਰਹੀ ਹੈ ਨਾ, ਤਾਂ ਇਹ ਅੱਗ ਸਾਡੇ ਡਰ ਦੇ ਨਾਲ ਨਹੀਂ ਪੀ ਚੱਲਦੀ, ਇਹ ਅੱਗ ਪਰਮਾਤਮਾ ਦੇ ਭੈ ਵਿਚ ਚੱਲੀ ਹੋਈ ਵਿਗਾਰ ਕੱਢ ਰਹੀ ਹੈ।
ਭੈ ਵਿਚ ਧਰਤੀ ਦੱਬੀ ਭਾਰ,
ਇਹ ਜਿਹੜੀ ਧਰਤੀ ਹੈ ਭਾਰ ਦੇ ਨਾਲ ਦੱਬੀ ਹੋਈ ਹੈ, ਤਾਂ ਪਰਮੇਸ਼ਰ ਦੇ ਭੈ ਵਿਚ ਦੱਬੀ ਹੋਈ ਹੈ, ਨਹੀਂ ਤਾਂ ਕਦੋਂ ਦੀ ਉਥਲ ਪਥਲ ਹੋ ਜਾਂਦੀ। ਇਹ ਵੀ ਪਰਮੇਸ਼ਰ ਦੇ ਭੈ ਦੇ ਵਿਚ ਭਾਰ ਦੇ ਨਾਲ ਦੱਬੀ ਹੋਈ ਹੈ।
ਭੈ ਵਿਚ ਇੰਦ ਫਿਰੈ ਸਿਰ ਭਾਰ,
ਰਾਜਾ ਇੰਦਰ ਬੜਾ ਬਲੀ ਰਾਜਾ, 33 ਕਰੋੜ ਦੇਵਤਿਆਂ ਦਾ ਰਾਜਾ ਹੈ। ਕਹਿੰਦੇ ਉਹ ਵੀ ਸਿਰ ਭਰਨੇ ਹੋਇਆ ਫਿਰਦਾ ਪਰਮੇਸ਼ਰ ਦੇ ਭੈ ਵਿਚ,
ਭੈ ਵਿਚ ਰਾਜਾ ਧਰਮ ਦੁਆਰ,
ਔਰ ਭੈ ਦੇ ਵਿਚ ਧਰਮ ਰਾਜਾ ਆਪਣੇ ਦੁਆਰ ਤੇ ਬੈਠਾ ਲੇਖਾ ਲੈ ਰਿਹਾ। ਨਹੀਂ ਤਾਂ ਉਹ ਵੀ ਆਪਣੀਆਂ ਮਰਜ਼ੀਆਂ ਕਰਦਾ, ਆਪ ਹੁਦਰੀਆਂ ਕਰਦਾ ਜੇ ਉਹਦੇ ਤੇ ਭੈ ਨਾ ਹੁੰਦਾ। ਕਹਿੰਦੇ ਧਰਮ ਰਾਜਾ ਵੀ ਆਪਣੇ ਦਰ ਤੇ ਬੈਠਾ ਪਰਮੇਸ਼ਰ ਦੇ ਭੈ ਵਿਚ ਬੈਠਾ ਹੋਇਆ ਲੇਖਾ ਲੈਂਦਾ, ਹਿਸਾਬ ਕਿਤਾਬ ਕਰਦਾ, ਉਹਦੇ ਤੇ ਵੀ ਡਰ ਹੈ ਨਾ, ਪਰਮੇਸ਼ਰ ਦੇ ਭੈ ਵਿਚ ਹੀ ਉਹ ਕੰਮ ਕਰਦਾ। ਨਹੀਂ ਤਾਂ ਉਹ ਜਿਹੋ ਜਿਹਾ ਮਰਜ਼ੀ ਲੇਖਾ ਬਣਾਈ ਜਾਂਦਾ, ਡਰਦਾ ਹੀ ਨਾ ਧਰਮ ਰਾਜਾ, ਤੇ ਸਗੋਂ ਇੰਨਾ ਡਰਦਾ ਪਰਮੇਸ਼ਰ ਕੋਲੋਂ। ਗੁਰੂ ਗ੍ਰੰਥ ਸਾਹਿਬ ਦੇ ਵਿਚ ਬਚਨ ਆਉਂਦੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣੈ ਹੋਣੈ ਧੂਣੈ ਛੁਟੈ ਨਿਕਟ ਨਾ ਜਾਈ ਉਹ ਦੂਤ। ਉਹ ਤੇ ਆਪਣੇ ਜਮ ਦੂਤਾਂ ਨੂੰ ਵੀ ਕਹਿ ਦਿੰਦਾ ਵੀ ਜਿੱਥੇ ਪਰਮੇਸ਼ਰ ਦਾ ਭਜਨ ਕਰਨ ਵਾਲੇ ਸਾਧੂ ਰਹਿੰਦੇ ਨੇ, ਹੇ ਜੰਮੋ ਹੇ ਜਮ ਦੂਤੋ ਉੱਥੇ ਨਾ ਜਾਇਆ ਜੇ, ਜੇ ਚਲੇ ਗਏ ਨਾ ਤੁਸੀਂ ਛੁੱਟੋਗੇ ਨਾ ਮੈਂ ਛੁੱਟਾਂਗਾ। ਕਿੰਨਾ ਡਰ ਹੋਵੇਗਾ ਧਰਮ ਰਾਜੇ ਦੇ ਮਨ ਵਿਚ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਧਰਮ ਰਾਜਾ ਵੀ ਪਰਮੇਸ਼ਰ ਦੇ ਭੈ ਦੇ ਵਿਚ ਬੈਠਾ ਹੈ,
ਭੈ ਵਿਚ ਸੂਰਜ, ਭੈ ਵਿਚ ਚੰਦ।
ਸੂਰਜ ਵੀ ਪਰਮੇਸ਼ਰ ਦੇ ਭੈ ਵਿਚ ਤਪਦਾ, ਇਹ ਵੀ ਅਕਾਲ ਪੁਰਖ ਦੇ ਡਰ ਦੇ ਵਿਚ ਹੈ, ਪਰਮੇਸ਼ਰ ਦੇ ਭੈ ਤੋਂ ਬਾਹਰ ਨਹੀਂ ਹੈ। ਆਕਾਸ਼ ਵਿਚ ਚਮਕਦਾ ਹੋਇਆ ਚੰਦਰਮਾ ਵੀ ਪਰਮੇਸ਼ਰ ਦੇ ਭੈ ਵਿਚ ਹੈ। ਲੱਖਾਂ ਕੋਹਾਂ ਕਰੋੜਾਂ ਪੈਂਡਾ ਤੈਅ ਕਰਦਾ, ਇਹ ਸੂਰਜ ਵੀ ਚੱਲਦਾ, ਚੰਦਰਮਾ ਵੀ ਚੱਲਦਾ, ਇਹ ਸਾਰੇ ਚੱਲ ਰਹੇ ਨੇ। ਕਹਿੰਦੇ ਇਤਨਾ ਕਰੋੜਾਂ ਕੋਹ ਦਾ ਪੈਂਡਾ ਤੈਅ ਕਰਦਾ ਤੇ ਚੱਲਦਿਆਂ ਅੰਤ ਨਹੀਂ ਆਉਂਦਾ, ਪਰਮੇਸ਼ਰ ਦੇ ਭੈ ਵਿਚ ਹੀ ਚੱਲਦਾ ਹੈ।
ਭੈ ਵਿਚ ਸਿੱਧ ਬੁੱਧ ਸੁਰਨਾ,
ਬੜੇ ਬੜੇ ਸਿੱਧ ਬੁੱਧ, ਬੜੇ ਬੜੇ ਵੱਡੇ ਨਾਥ ਤੇ ਦੇਵਤੇ ਜਿਹੜੇ ਨੇ, ਇਹ ਸਾਰੇ ਪਰਮੇਸ਼ਰ ਦੇ ਭੈ ਵਿਚ ਹਨ।
ਭੈ ਵਿਚ ਆਡਾ ਨੇ ਆਗਾ,
ਆਕਾਸ਼ ਅੱਡਿਆ ਹੋਇਆ, ਇਹ ਵੀ ਪਰਮੇਸ਼ਰ ਦੇ ਭੈ ਵਿਚ ਹੀ ਖੜਾ। ਬਿਨਾਂ ਥੰਮਾਂ ਤੋਂ ਵੇਖੋ ਆਕਾਸ਼ ਖੜਾ ਹੋਇਆ, ਬਿਨ ਥੰਮਾਂ ਗਗਨ ਰਹਾਇਆ, ਥੰਮਾਂ ਤੋਂ ਬਿਨਾਂ ਆਕਾਸ਼ ਟਿਕਿਆ ਹੋਇਆ, ਪਰਮੇਸ਼ਰ ਦੇ ਭੈ ਵਿਚ ਟਿਕਿਆ ਹੋਇਆ।
ਭੈ ਵਿਚ ਜੋਧ ਮਹਾਬਲ ਸੋ,
ਪਰਮੇਸ਼ਰ ਦੇ ਭੈ ਵਿਚ ਨੇ ਬੜੇ ਬੜੇ ਯੋਧੇ ਮਹਾਬਲੀ ਅਤਰਥੀ ਸੂਰਮੇ ਜਿਹੜੇ ਨੇ, ਸਾਰੇ ਪਰਮੇਸ਼ਰ ਦੇ ਭੈ ਵਿਚ ਹੀ ਹਨ।
ਭੈ ਵਿਚ ਆਵੇ ਜਾਵੇ ਪੂਰ,
ਪੂਰਾਂ ਦੇ ਪੂਰ ਆ ਰਹੇ ਨੇ, ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ ਜੀਵ, ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਭੈ ਵਿਚ ਹੀ ਹਨ।
ਸਗਲੇ ਆਪੋ ਲਿਖਿਆ ਸਿਰ ਲੇਖ,
ਪਰਮਾਤਮਾ ਨੇ ਸਾਰਿਆਂ ਦੇ ਸਿਰਾਂ ਤੇ ਆਪਣੇ ਡਰ ਦੀ ਕਲਮ ਬੜੀ ਵਾਹੀ ਹੋਈ ਹੈ, ਆਪਣੇ ਡਰ ਦੇ ਲੇਖ ਸਾਰਿਆਂ ਦੇ ਮੱਥਿਆਂ ਤੇ ਪਾਏ ਹੋਏ ਨੇ।
ਨਾਨਕ ਨਿਰਭਉ ਨਿਰੰਕਾਰ ਸੱਚ ਏਕ,
ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਨਿਰਭਉ ਹੈ ਤਾਂ ਇਕ ਅਕਾਲ ਪੁਰਖ ਪਰਮੇਸ਼ਰ ਨਿਰਭਉ ਹੈ, ਬਾਕੀ ਸਾਰੇ ਭੈ ਵਿਚ ਨੇ। ਮੂਲ ਮੰਤਰ ਦੇ ਨਿਰਭਉ ਸ਼ਬਦ ਦੀ ਵਿਆਖਿਆ ਹੈ, ਜਿਹੜਾ ਆਪਾਂ ਸ਼ਬਦ ਪੜ੍ਹਦੇ ਨਾ ਮੂਲ ਮੰਤਰ ਚ ਨਿਰਭਉ, ਉਸੇ ਦੀ ਵਿਆਖਿਆ ਸਰੂਪੇ ਪੰਗਤੀ ਹੈ ਕਿ ਅਕਾਲ ਪੁਰਖ ਇਕ ਸੱਚ ਇਕ ਨਿਰੰਕਾਰ ਜਿਹੜਾ ਹੈ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਬਾਕੀ ਸਭ ਕੁਝ ਉਹਦੇ ਡਰ ਵਿਚ ਉਹਦੇ ਭੈ ਵਿਚ ਹੈ।
ਜੋ ਪਏ ਇਹ ਸਲੋਕ ਸਭ ਪਤਿਓ ਸੁਣਾਇਓ,
ਇਹ ਪਵਿੱਤਰ ਪਾਵਨ ਸਲੋਕ ਪੜ੍ਹ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਸਾਰੇ ਸਿੰਘਾਂ ਨੂੰ ਸੁਣਾਇਆ।
ਤੋ ਪੰਥ ਕੋ ਮਨ ਮੁਰਝਾਇਓ,
ਪਰ ਫਿਰ ਵੀ ਸਿੰਘਾਂ ਦਾ ਮਨ ਮੁਰਝਾਇਆ ਹੋਇਆ, ਕਿਉਂਕਿ ਅੱਜ ਪਹਿਲੀ ਵਾਰ ਹਾਰ ਵੇਖਣੀ ਪਈ ਹੈ, ਤੋ ਸਿੰਘਾਂ ਦਾ ਮੁੱਖ ਉਸ ਵੇਲੇ ਮੁਰਝਾਇਆ ਹੋਇਆ।
ਵਿਜੈ ਲਏ ਗਨ ਤੁਰਕ ਸਿਦਾਰੇ, ਗੁਰੂ ਅਲੰਬ ਸਿੰਘ ਗਨ ਆਰੇ,
ਜੰਗ ਦੇ ਮੈਦਾਨ ਦੇ ਵਿਚ ਜਿੱਤ ਪ੍ਰਾਪਤ ਕਰਕੇ ਤੁਰਕ ਚਲੇ ਗਏ ਤੇ ਅਸੀਂ ਉਨ੍ਹਾਂ ਦਾ ਕੁਝ ਵਿਗਾੜ ਨਹੀਂ ਸਕੇ। ਸਤਿਗੁਰਾਂ ਦਾ ਅਲੰਬ ਲੈਣ ਵਾਲੇ ਜਿਹੜੇ ਸਿੰਘ ਨੇ ਉਹ ਹਾਰ ਗਏ ਨੇ, ਏਦਾਂ ਆਪਣੇ ਮਨਾਂ ਚ ਸੋਚਦੇ ਹੋਏ ਸਿੰਘ ਮੁਰਝਾਏ ਹੋਏ ਨੇ, ਪੰਥ ਦਾ ਮੂੰਹ ਮੁਰਝਾਇਆ ਹੋਇਆ।
ਇਮਲਾ ਗੁਰ ਸੋਮੋਰ ਬਖਾਨੇ,
ਇਸ ਤਰ੍ਹਾਂ ਜਾਣ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਬੋਲੇ,
ਮੁਗਲ ਪਠਾਨ ਦਿੱਲੀ ਲੱਗ ਆਨੇ,
ਮਹਾਰਾਜ ਆਗਿਆ ਦਿਓ, ਜੇ ਇਹ ਮੁਗਲ ਪਠਾਨ ਦਿੱਲੀ ਤੱਕ ਵੀ ਪਹੁੰਚ ਗਏ ਨਾ, ਆਗਿਆ ਦੇ ਦਿਓ ਪਾਤਸ਼ਾਹ, ਹੁਣ ਸਾਡਾ ਚਿੱਤ ਕਰਦਾ ਇਹਨਾਂ ਕੋਲੋਂ ਬਦਲਾ ਲਈਏ, ਦਿੱਲੀ ਤੱਕ ਮਾਰਦੇ ਜਾਵਾਂਗੇ, ਦਿੱਲੀ ਤੱਕ ਇਨ੍ਹਾਂ ਪਠਾਣਾ ਤੇ ਮੁਗਲਾਂ ਨੂੰ ਮਾਰਦੇ ਜਾਵਾਂਗੇ।
ਹੁਣ ਸ੍ਰੀ ਮੁਖ ਤੇ ਹਰਕਤ ਪਏ,
ਜਦੋਂ ਸਿੰਘਾਂ ਦਾ ਇਹ ਹੌਸਲਾ ਗੁਰੂ ਕਲਗੀਧਰ ਜੀ ਨੇ ਸੁਣਿਆ महाराज जी बड़े प्रसन्न हुए।
एक जामनी मैं थित ले।
महाराज सच्चे पातशाह जी ने एक पैर वास्ते आख्या भाई तुसी टिकोगे।
भाई त्रात बजवाए नगारा।
एक पैर रात रहिंदी सी महाराज जी ने आराम कीता, सवेर होई सिंघा नू आग्या कर दिती। महाराज जी कहिंदे जाओ जेड़े आनंदपुर साहब लुट के लै गए ने उन्हां नू तुसी लुट के लियाओ, हुण बदला लै के वापस मुड़िया जे। ते महाराज सच्चे पातशाह जी दी आग्या सुनदिया सिंघा ने नगारे बजा ले।
जड़ियो बोल सिंघ ने दल सारा।
सिंघा दा सारा दल त्यार पर त्यार हो के चढ़ पिया।
करत शीघ्रता मिले सो ताए।
बड़ी शीघ्रताई नाल चल के मिले हन इन्हां तुरकां नूं।
जाहे रिपंदल मग चल जाए।
जिथे दुश्मना दा दल हाले सलेमाबाद ही पहुंचिया सी, सलेमाबाद नगरा उथे तक ही आए सन हाले चल के।
परे ताड़ भी सम हुए तब।
सिंघा ने जाके फिर ताड़ भी बन के हमला कीता इना दे उते। आके खालसे ने फिर हमला कर दिता। खालसा जी गुरीला नीति हुंदी है जंग दी, जेड़ी महाराज जी ने सिंघा नू सिखाउणी है नीति। सिंघा ने बड़ी वरती है। अबदाली भी जदों आउंदा सी ना लुट लटा के सामने नहीं सी लड़दे सिंह, जदों लुट के जांदा सी फिर रस्ते दे विच सिंह उन्हूं लुटदे सन, उहदियां लुटियां वस्तुआं उहदे कोल खोह के लियाया करदे सन। तो यह नीति गुरु साहब ने सिंघां नूं सिखाणी सी। इहदे विच सिंघ बड़ी महारत प्राप्त सन। खालसे नूं इस नीति दे विच अज पहली बार महाराज जी इस तरह लड़ा रहे ने कि सिंघां नूं यह नीति सिखाणी सी, तां ही यह सारी खेड वरताई। एक बारी हरा के दुबारा फिर महाराज जी जित दवा रहे ने सिंघां नूं, हार जाणा मुड़ के फिर जित प्राप्त कर लैणी। तो यह नीति सिखाउण वास्ते महाराज जी ने सिंघां नूं भेजिया। तो खालसे ने एकदम आके जिहड़े तुरक तुरे जा रहे सन इन्हां आख्या भी असीं तां जित गए आ, हुण आनंदपुर साहब भी लुट लियाए आ। जाके सिंघां ने इन्हां ते हमला कर दिता। ताड़वियां दे समान हल्ला बोलिया,
मिलियो शत्रु मारन की सब।
जेड़ा दुश्मन अगे मिलिया बस ओनू मार मुकाया।
रुंड मुंड कर दीन कनेरे।
अनेक ही रुंड मुंड करके बिथार दते, सिर खलार के रख दते जंग दे मैदान विच तुरकां दे।
लीन कीन जिन नेरे।
जेड़ा जेड़ा भी नेड़े आया ओदे कोल सिंघां ने अपना बदला लिया है।
लूट कूट कर लीन बेईर।
एदा जेड़ा इन्हां दा वड्डा सारा वहीर जा रहा सी ना, जेदे विच इहदे असबाब लुट के लिजा रहे सी वहीर, ओ वहीर सिंघां ने लुट पुट लिया।
रौला परयो चले पै पीर।
हुण रौला पै गया बहुत ज्यादा, शोर मच गया, पै पीत हो के टुरे जांदे ने, कहिंदे छेती दौड़ के जाना बचा लो।
किस्मत पए न जाने जाए।
कहिंदे जे रात पै गई मुड़ के नहीं फिर आपां नूं पता लगना, रात पैण तो पहला पहला निकल चलो।
किते मिले वीर समझाए।
पता नहीं है वीर योधे किधरों आ गए ने अचानक साडे ते हमला करन वास्ते।
आपके पंथ पधारे।
ये तां सारे तुरक आपो अपने राह ते टुर पे, उन्हां ने फिर वस्तुआं नहीं संभालियां।
मिले तुरक सो सिंघन मारे।
जेड़ा तुरक मिलिया सिंघां ने जंग दे मैदान च उहनूं मार मुकाया।
महात्रास बीचो मग जाते।
रस्ते विच जांदिया बड़ा भारी डर, बहुत ज्यादा भारी भय तुरकां दे मन च बनिया होया।
औचक परे बिंद रिपकाते।
औचक ही अचानक ही सिंघां ने जंग दे मैदान च हमला करके इन्हां नूं मारिया है।
नहीं संभाल परस पर होए।
तुरकां कोलों आपस विच एक दूजे दी संभाल नहीं हो सकी।
देख देख पाजे सब कोई।
वेख वेख के भजन लगे ने, जेड़ा वेखदा नठिया जांदा दौड़िया जांदा, लड़न दा हौसला नहीं करदा।
लाखों लश्कर पिछले भाजा।
हुण लखां दी गिणती च लश्कर, इधर 500 सिंह होवेगा कोई बहुता नहीं। कहिंदे इहो जिहा लड़े सिंह, इहो जिहा हमला कीता भी लखां दे लश्कर दे पैर बचला के रख दिते और भाजड़ पा दिती। उन्हां ने दिल्ली नूं मुंह कीते होए दौड़े जा रहे ने।
पिछे रहो सलटियो समाजा।
जिहड़ा समाज पिछे रह गया उह सिंघां ने लुट लिया। जिहड़ा सबाब गड्डिया ते इन्हां ने लद्दिया सी, समान गड्डिया ते लद्दी लिजा रहे सन, अपना भी सी, आनंदपुर साहब चो भी लियाए सन, अपना भी बहुत खजाना सी इन्हां दा, ओ सारा सिंघां ने लुट लिया।
फतेह लीन अर लुट कनेरे।
सिंघां ने फतेह प्राप्त कर ली और जिन्नी लुट सी ना ਉਹ ਸਾਰੀ ਲੁੱਟ ਇਹਨਾਂ ਦੇ ਕੋਲੋਂ ਖੋਹ ਲਈ ਵਾਪਸ ਲੈ ਲਈ
ਤਾਲੀਨ ਹਟੇ ਤਿਸ ਮੇਰੇ
ਖਾਲਸੇ ਨੇ ਆਪਣਾ ਬਦਲਾ ਲਿਆ ਔਰ ਬਦਲਾ ਲੈ ਕੇ ਆਨੰਦਪੁਰ ਸਾਹਿਬ ਨੂੰ ਵਾਪਸ ਆ ਕੇ ਜਿੱਤ ਪ੍ਰਾਪਤ ਕਰਕੇ
ਪੰਥ ਬਚਾਏ ਆਨੰਦਪੁਰ ਆਏ ਸ੍ਰੀ ਗੁਰੂ ਜੀ ਕੀ ਫਤਿਹ ਬੁਲਾਏ
ਆਪਣੇ ਆਪ ਨੂੰ ਬਚਾ ਕੇ ਸਿੰਘ ਸਾਰਾ ਸਬਾਬ ਲੁੱਟ ਕੇ ਨਾ ਤੁਰਕਾਂ ਦਾ ਵੀ ਸਮਾਨ ਲੈ ਆਏ ਖੋਹ ਕੇ ਕਿਸੇ ਦੇ ਘੋੜੇ ਹਥਿਆਰ ਉਹ ਵੀ ਖੋਹ ਲਿਆਏ ਆਨੰਦਪੁਰ ਸਾਹਿਬ ਦੀਆਂ ਵਸਤੂਆਂ ਤੇ ਲਿਆਏ ਮੋੜ ਕੇ ਉਹਨਾਂ ਦੀਆਂ ਵੀ ਨਾਲ ਲੈ ਆਏ ਤੇ ਕਹਿੰਦੇ ਸਾਰਾ ਕੁਝ ਲਿਆ ਕੇ ਆਨੰਦਪੁਰ ਸਾਹਿਬ ਆਏ ਤੇ ਆ ਕੇ ਬਾਜਾਂ ਵਾਲੇ ਪ੍ਰੀਤਮ ਨੂੰ ਫਤਿਹ ਬੁਲਾਈ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਨੂੰ ਆ ਕੇ ਗੱਜ ਕੇ ਫਤਿਹ ਬੁਲਾਈ ਸਿੰਘਾਂ ਨੇ
ਮੁਦਤ ਹੋਏ ਦਰਸ਼ਨ ਸਭ ਕਰਿਓ
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਸਭ ਨੇ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ
ਸ਼ਤਰੂ ਹੰਤ ਪ੍ਰਸੰਨ ਉਚਰਿਓ
ਔਰ ਸ਼ਤਰੂਆਂ ਨੂੰ ਮਾਰਨ ਦਾ ਸਾਰਾ ਪ੍ਰਸੰਗ ਕਿਵੇਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਮਾਰਿਆ ਉਹ ਸਾਰਾ ਪ੍ਰਸੰਗ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਸੁਣਾਇਆ ਹੈ
ਸ੍ਰੀ ਮੁਖ ਤੇ ਮੁਸਕਾਏ ਬਖਾਨਾ
ਮਹਾਰਾਜ ਜੀ ਮੁਸਕਰਾਏ ਤੇ ਮੁਸਕਰਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਸਿੰਘਨ ਕਾਜੋ ਹਥਨ ਤੁਰਕਾਨਾ
ਮਹਾਰਾਜ ਜੀ ਕਹਿੰਦੇ ਭਾਈ ਸਿੰਘਾਂ ਦਾ ਕੰਮ ਹੀ ਇਹ ਹੈ ਜੰਗ ਦੇ ਮੈਦਾਨ ਵਿਚ ਇਨ੍ਹਾਂ ਮਲੇਛਾਂ ਦਾ ਨਾਸ ਕਰਨਾ ਮੈਂ ਖਾਲਸਾ ਸਾਜੇ ਹੀ ਮਲੇਛਾਂ ਦਾ ਨਾਸ ਕਰਨ ਵਾਸਤੇ ਹੈ ਜਿਹੜੇ ਮਲੇਛ ਨੇ ਜ਼ਾਲਮ ਨੇ ਜੁਰਮ ਕਰਨ ਵਾਲੇ ਨੇ ਇਨ੍ਹਾਂ ਦਾ ਨਾਸ ਕਰਨ ਵਾਸਤੇ ਮੈਂ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ
ਪੰਥ ਖਾਲਸਾ ਜਿਉਂ ਅਦਕੈ
ਮਹਾਰਾਜ ਜੀ ਕਹਿੰਦੇ ਜਿਵੇਂ ਜਿਵੇਂ ਸਹਿਜੇ ਸਹਿਜੇ ਸਾਡਾ ਖਾਲਸਾ ਪੰਥ ਵਧੇਗਾ ਪੰਥ ਤਾਂ ਵਧਣਾ ਹੀ ਹੈ ਨਾ ਰਤਨ ਸਿੰਘ ਭੰਗੂ ਨੇ ਲਿਖਿਆ ਪੰਥ ਅਹਿ ਜੋ ਸੁੰਮੇ ਵਾਣੀ ਨਦੀ ਕਹਿੰਦੇ ਪੰਥ ਇਸ ਤਰ੍ਹਾਂ ਹੈ ਜਿਵੇਂ ਸੋਮੇ ਵਾਲੀ ਨਦੀ ਹੁੰਦੀ ਇੱਕ ਨਦੀਆਂ ਹੁੰਦੀਆਂ ਨੇ ਜਿਹੜੀਆਂ ਨਦੀਆਂ ਬਰਸਾਤ ਆਉਂਦੀ ਹੈ ਉਦੋਂ ਹੀ ਭਰ ਕੇ ਵਗਦੀਆਂ ਨੇ ਇੱਕ ਸੁੰਮੇ ਵਾਲੀ ਨਦੀ ਹੁੰਦੀ ਆ ਉਹਦੇ ਵਿੱਚੋਂ ਜਿੰਨਾ ਪਾਣੀ ਅੱਗੇ ਜਾਂਦਾ ਉਨਾ ਪਿੱਛੋਂ ਫੇਰ ਭਰ ਕੇ ਆ ਜਾਂਦਾ ਉਹ ਸੋਮਿਆਂ ਚ ਫੁੱਟ ਕੇ ਆਉਂਦਾ ਕਹਿੰਦੇ ਖਾਲਸਾ ਪੰਥ ਸੁੰਮੇ ਵਾਲੀ ਨਦੀ ਹੈ ਇਹ ਵਧਦੀ ਜਾਣੀ ਹੈ ਇਹ ਵਧਦਾ ਹੀ ਜਾਣਾ ਪੰਥ ਤੇ ਜਿਵੇਂ ਜਿਵੇਂ ਇਹ ਪੰਥ ਵਧਦਾ ਚਲਾ ਜਾਏਗਾ
ਤਿਉਂ ਤਿਉਂ ਤੁਰਕ ਨਾਸ਼ ਕੋ ਪੈ
ਜਿਵੇਂ ਤਿਵੇਂ ਨਾ ਤੁਰਕਾਂ ਦਾ ਨਾਸ਼ ਹੁੰਦਾ ਚਲਾ ਜਾਏਗਾ ਜਿਵੇਂ ਜਿਵੇਂ ਪੰਥ ਵਧੇਗਾ ਤਿਵੇਂ ਤਿਵੇਂ ਤੁਰਕਾਂ ਦਾ ਨਾਸ਼ ਹੋਵੇਗਾ ਜਿਵੇਂ ਜਿਵੇਂ ਸੂਰਜ ਚੜਦਾ ਜਾਂਦਾ ਨਾ ਹਨੇਰਾ ਦੂਰ ਹੁੰਦਾ ਚਲਿਆ ਜਾਂਦਾ ਏਦਾਂ ਤਿਵੇਂ ਤਿਵੇਂ ਪੰਥ ਵਧੇਗਾ ਔਰ ਜਿਵੇਂ ਜਿਵੇਂ ਪੰਥ ਵਧੇਗਾ ਇਹਨਾਂ ਤੁਰਕਾਂ ਮਲੇਛਾਂ ਦਾ ਨਾਸ ਹੁੰਦਾ ਚਲਾ ਜਾਏਗਾ
ਮਹਿਰ ਕੋ ਬਦਲਾ ਐਸੇ
ਔਰ ਮੇਰਾ ਖਾਲਸਾ ਇਸੇ ਤਰ੍ਹਾਂ ਬਦਲਾ ਲਵੇਗਾ ਇਹਨਾਂ ਤੁਰਕਾਂ ਮਲੇਛਾਂ ਦੇ ਕੋਲੋਂ
ਰਹਿ ਨਗਾਰ ਬੰਦ ਨੈ ਜੈਸੇ
ਬਦਲਾ ਲੈਣਾ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਕੰਮ ਹੁੰਦਾ ਇਹੀ ਸਿਖਾਉਣਾ ਸੀ ਸਤਿਗੁਰਾਂ ਨੇ ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦੇ ਸਾਹਮਣੇ ਕੋਈ ਨਗਾਰ ਬੰਦ ਨਹੀਂ ਰਹੇਗਾ ਕੋਈ ਨਗਾਰਾ ਬੰਨ ਕੇ ਮੇਰੇ ਖਾਲਸੇ ਦੇ ਸਾਹਮਣੇ ਆ ਕੇ ਖਲੋਣ ਦੀ ਤਾਕਤ ਨਹੀਂ ਕਰੇਗਾ
ਹੋਏ ਪ੍ਰਸੰਨ ਸਿੰਘਨ ਬਰਦੀਨੋ
ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਰੀਜ ਕੇ ਗੁਰੂ ਕਾ ਖਾਲਸੇ ਨੂੰ ਮਹਾਰਾਜ ਜੀ ਨੇ ਵਰਦਾਨ ਦਿੱਤੇ ਹਨ
ਰਾਜ ਤੇਜ ਹੋਏ ਪ੍ਰਾਪਤ ਪੀਨੋ
ਮਹਾਰਾਜ ਜੀ ਕਹਿੰਦੇ ਮੇਰੇ ਪੰਥ ਨੂੰ ਰਾਜ ਤੇਜ ਦੀ ਪ੍ਰਾਪਤੀ ਹੋਵੇਗੀ ਮੇਰਾ ਪੰਥ ਰਾਜ ਤੇਜ ਦਾ ਪ੍ਰਾਪਤੀ ਹੋਵੇਗਾ ਪ੍ਰਾਪਤੀ ਵਾਲਾ ਹੋਵੇਗਾ
ਇਨ ਇਸ ਪ੍ਰਸੰਗ ਗੁਰ ਟਿਗ ਇਮ
ਗੁਰੂ ਖਾਲਸਾ ਜੀ ਸਤਿਗੁਰਾਂ ਦੇ ਕੋਲ ਇਹ ਪ੍ਰਸੰਗ ਵਰਤਿਆ ਹੈ
ਕਿਤਕ ਲੁਟਾਏ ਲੂਟ ਪੁਨ ਲਿਓ
ਹੁਣ ਇਧਰ ਜਿਹੜੇ ਤੁਰਕ ਸਨ ਉਹਨਾਂ ਨੇ ਜਿੰਨਾ ਵੀ ਸਮਾਨ ਜਿਹੜਾ ਲੁੱਟ ਕੇ ਲਿਆਏ ਸੀ ਉਹ ਤਾਂ ਲੁਟਾਇਆ ਹੀ ਜਿਹੜਾ ਆਪਣਾ ਸੀ ਉਹ ਵੀ ਲੁਟਾ ਲਿਆ ਸਿੰਘਾਂ ਦੇ ਹੱਥੀ ਉਹ ਵੀ ਆਪਣਾ ਗਵਾ ਬੈਠੇ
ਉਸ ਗੱਤ ਤੁਰਕਾਨੇ ਕੀ ਸੁਣੀਏ
ਉਧਰ ਤੁਰਕਾਨੇ ਦੀ ਖਬਰ ਸੁਣੋ ਇਧਰ ਸਿੰਘ ਤਾਂ ਆਪਣਾ ਸਬਾਬ ਲੈ ਆਏ ਨਾਲ ਤੁਰਕਾਂ ਦਾ ਵੀ ਲੁੱਟ ਲਿਆਏ ਹੁਣ ਤੁਰਕਾਂ ਦੇ ਉੱਤੇ ਕੀ ਬੀਤੀ ਹੈ ਉਹ ਹੁਣ ਤੁਸੀਂ ਸਰਵਣ ਕਰੋ
ਭਾਜੇ ਹੋਏ ਬਿਹਾਲ ਪਟਹਨੀਏ
ਤੁਰਕ ਭੱਜੇ ਹੋਏ ਜਾਂਦੇ ਨੇ ਬਿਹਾਲ ਹੋਏ ਕਈ ਜ਼ਖਮੀ ਹੋ ਗਏ ਕਈ ਮਾਰੇ ਗਏ ਜੰਗ ਦੇ ਵਿਚ
ਸ਼ਾਹ ਨੁਰੰਗੇ ਨਿਤ ਪੁਕਾਰੇ
ਦੌੜ ਕੇ ਸਿੱਧੇ ਨੁਰੰਗੇ ਦੇ ਕੋਲ ਪਹੁੰਚੇ ਨੁਰੰਗਾ ਭਾਈ ਸੰਤੋਖ ਸਿੰਘ ਜੀ ਕਈ ਥਾਵਾਂ ਤੇ ਨੁਰੰਗਾ ਸ਼ਬਦ ਹੀ ਵਰਤਦੇ ਨੁਰੰਗਾ ਔਰੰਗਜ਼ੇਬ ਨੂੰ ਕਹਿੰਦੇ ਨੇ ਨੁਰੰਗੇ ਦੇ ਕੋਲ ਭੱਜੇ ਗਏ ਜਿਹੜਾ ਇੱਕ ਰੰਗ ਵਾਲਾ ਨਾ ਹੋਵੇ ਤੇ ਇੱਕ ਜਿਹਦਾ ਜਿਹਦਾ ਸੁਭਾਅ ਇੱਕੋ ਜਿਹਾ ਨਾ ਹੋਵੇ। ਕਰੂਰ ਜੀ ਬਿਰਤੀ ਵਾਲਾ ਨੂੰ ਨਰੰਗਾ ਕਹਿ ਦਿੰਦੇ ਨੇ। ਐਸੇ ਨੁਰੰਗੇ ਦੇ ਕੋਲ ਫਿਰ ਗਏ ਭੱਜੇ ਹੋਏ
ਗੁਰ ਕੇ ਦਲ ਸਿੰਘ ਨੂੰ ਹਮ ਮਾਰੇ,
ਜਾ ਕੇ ਨੁਰੰਗੇ ਕੋਲ ਰੋਏ ਦੁਹੱਥੜੇ ਮਾਰ ਮਾਰ ਕੇ ਕਹਿਣ ਲੱਗੇ ਗੁਰੂ ਦੇ ਦਲ ਨੇ ਗੁਰੂ ਦੇ ਸਿੰਘਾਂ ਨੇ ਸਾਨੂੰ ਬਹੁਤ ਮਾਰਿਆ, ਬਹੁਤ ਜ਼ਿਆਦਾ ਭਾਰੀ ਮਾਰਿਆ। ਜਿਵੇਂ ਕੋਈ ਛੋਟਾ ਜਿਹਾ ਬੱਚਾ ਜਵਾਕ ਨੀ ਕਿਸੇ ਨੂੰ ਕੋਈ ਮਾਰ ਦਿੰਦਾ ਤੇ ਮਾਂ ਕੋਲ ਆ ਕੇ ਕਹਿੰਦਾ ਮੈਨੂੰ ਬੜਾ ਮਾਰਿਆ ਫਲਾਣੇ ਨੇ, ਏਦਾਂ ਜਾ ਕੇ ਰੋ ਰੋ ਕੇ ਨੁਰੰਗੇ ਕੋਲ ਜਿਹੜੀ ਇਹਨਾਂ ਦੀ ਮਾਂ ਹੈ ਉਹਦੇ ਕੋਲ ਰੋ ਰੋ ਕੇ ਕਹਿੰਦੇ ਜੀ ਸਾਨੂੰ ਸਿੰਘਾਂ ਨੇ ਬੜਾ ਮਾਰਿਆ, ਸਾਡਾ ਉਹਨਾਂ ਨੇ ਬੜਾ ਨੁਕਸਾਨ ਕੀਤਾ।
ਜੋ ਉਮਰਾ ਗਇਓ ਮਨ ਵੀਰ, ਦੇਖਤ ਗੁਰ ਕੋ ਪਇਓ ਫਕੀਰ।
ਕਹਿਣ ਲੱਗੇ ਜਿਹੜਾ ਤੂੰ ਸਾਡਾ ਜਰਨੈਲ ਬਣਾ ਕੇ ਭੇਜਿਆ ਸੀ ਸੈਦ ਖਾਂ, ਉਹਨੂੰ ਤਾਂ ਪਤਾ ਨੀ ਜਾ ਕੇ ਕੀ ਹੋਇਆ। ਉਹ ਜੰਗ ਦੇ ਮੈਦਾਨ ਚ ਗਿਆ ਗੁਰੂ ਨਾਲ ਲੜਨ ਵਾਸਤੇ, ਪਤਾ ਨੀ ਵੇਖਦਿਆਂ ਉਹਨੂੰ ਕੀ ਹੋਇਆ। ਗੁਰੂ ਦੇ ਦਰਸ਼ਨ ਕਰਦਿਆਂ ਹੀ ਮੱਥਾ ਟੇਕ ਕੇ ਗੁਰੂ ਨੂੰ ਨਮਸਕਾਰ ਕਰਕੇ ਉੱਥੇ ਹਥਿਆਰ ਛੱਡ ਕੇ ਕਹਿੰਦਾ ਮੈਂ ਤਾਂ ਜੰਗਲ ਨੂੰ ਚੱਲਿਆ, ਤੁਸੀਂ ਲੜਨਾ ਲੜੋ, ਨਹੀਂ ਲੜਨਾ ਨਾ ਲੜੋ, ਮੇਰਾ ਹੁਣ ਇਸ ਲੜਾਈ ਨਾਲ ਜੰਗ ਨਾਲ ਕੋਈ ਵਾਹ ਵਾਸਤਾ ਨਹੀਂ। ਉਹ ਤਾਂ ਜੰਗ ਦਾ ਮੈਦਾਨ ਛੱਡ ਕੇ ਹੀ ਜੰਗਲ ਨੂੰ ਸੰਨਿਆਸੀ ਬਣ ਕੇ ਫਕੀਰ ਬਣ ਕੇ ਟੁਰ ਗਿਆ।
ਜਾਣੇ ਗਏ ਨਾ ਕਿਸ ਕੋ ਗਏ,
ਉਹਦਾ ਨੀ ਪਤਾ ਲੱਗਾ ਮਹਾਰਾਜ ਬਾਦਸ਼ਾਹ ਔਰੰਗਜ਼ੇਬ ਵੀ ਉਹ ਕਿੱਧਰ ਚਲਾ ਗਿਆ, ਕਿਹੜੇ ਪਾਸੇ ਟੁਰ ਗਿਆ, ਉਹ ਨੀ ਮੁੜ ਕੇ ਨਜ਼ਰ ਆਇਆ।
ਸਭ ਲਸ਼ਕਰ ਮੈਂ ਅਚਰਜ ਪਏ,
ਸਾਰੇ ਲਸ਼ਕਰ ਦੇ ਵਿੱਚ ਇਕਦਮ ਅਚਰਜਤਾ ਹੋ ਗਈ, ਸਾਰਾ ਲਸ਼ਕਰ ਹੈਰਾਨ ਹੋ ਗਿਆ ਆਹ ਕੁਝ ਵੇਖ ਕੇ ਤੱਕ ਕੇ।
ਵੱਡੋ ਬਹਾਦਰ ਜੋ ਰਮਜ਼ਾਨ ਮਾਰ ਦੀਨ ਤਜ ਕਹਿ ਇੱਕ ਮਾਰ।
ਫਿਰ ਜਦੋਂ ਉਹਦੇ ਜਾਣ ਤੋਂ ਬਾਅਦ ਸਾਡਾ ਦੂਸਰਾ ਜਰਨੈਲ ਅੱਗੇ ਵੱਧ ਕੇ ਆਇਆ ਜਿਹੜਾ ਬੜਾ ਵੱਡਾ ਬਹਾਦਰ ਸੀ ਰਮਜ਼ਾਨ, ਉਹ ਆਇਆ ਲੜਨ ਵਾਸਤੇ, ਉਹਨੇ ਹੌਸਲਾ ਕੀਤਾ। ਪਰ ਗੁਰੂ ਗੋਬਿੰਦ ਸਿੰਘ ਏਡੇ ਬਹਾਦਰ ਨੇ ਹੇ ਬਾਦਸ਼ਾਹ, ਉਹਨਾਂ ਨੇ ਇੱਕੋ ਤੀਰ ਚਲਾ ਕੇ ਰਮਜ਼ਾਨ ਦੇ ਪ੍ਰਾਣ ਕੱਢ ਲਏ, ਇੱਕੋ ਤੀਰ ਮਾਰ ਕੇ ਰਮਜ਼ਾਨ ਨੂੰ ਮਾਰ ਕੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ।
ਅਲਪ ਜਮੋ ਕੁਝ ਗੁਰ ਕੇ ਸੰਗ,
ਗੁਰੂ ਕੋਲ ਕੋਈ ਬਹੁਤੀ ਫੌਜ ਵੀ ਨਹੀਂ ਸੀ, ਗਿਣਤੀ ਦੇ ਕੁਝ ਕੁ ਸੂਰਮੇ ਸਨ ਆਟੇ ਦੇ ਵਿਚ ਲੂਣ ਦੇ ਸਮਾਨ।
ਤੇ ਹਜ਼ਾਰੋਂ ਕਰ ਕਰ ਜੰਗ,
ਪਰ ਉਹਨਾਂ ਨੇ ਸਾਡੇ ਨਾਲ ਇਹੋ ਜਿਹੀ ਲੜਾਈ ਕੀਤੀ ਕਿ ਲੜ ਕੇ ਸਾਡੇ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਮਾਰ ਦਿੱਤੇ ਨੇ।
ਆਪ ਚ ਲੋਟ ਲੀਨ ਤਨ ਸਾਰਾ, ਮਗ ਮੈਂ ਲਸ਼ਕਰ ਮਿਲ ਕਰ ਮਾਰਾ।
ਇੱਕ ਵਾਰ ਤਾਂ ਅਸੀਂ ਆਨੰਦਪੁਰ ਸਾਹਿਬ ਲੁੱਟ ਲਿਆ ਏ, ਪਰ ਜਦੋਂ ਅਸੀਂ ਮੁੜੇ ਆਉਂਦੇ ਸੀ ਮੁੜ ਕੇ ਫੇਰ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਕੀਤਾ, ਇਹੋ ਜਿਹਾ ਹਮਲਾ ਕੀਤਾ ਵੀ ਆਪਣਾ ਤਾਂ ਲੈ ਹੀ ਗਏ, ਸਾਡਾ ਸਾਰਾ ਡੇਰਾ ਲੁੱਟ ਕੇ ਲੈ ਗਏ, ਸਾਡਾ ਵੀ ਜਿੰਨਾ ਅਸਬਾਬ ਸਮਾਨ ਸੀ ਉਹ ਸਾਰਾ ਕੁਝ ਲੁੱਟ ਕੇ ਲੈ ਗਏ ਹਨ।
ਮਗ ਮੈਂ ਲਸ਼ਕਰ ਮਿਲ ਕਰ ਮਾਰਾ,
ਔਰ ਉਹਨਾਂ ਨੇ ਮਿਲ ਕੇ ਇਕੱਠਿਆਂ ਹੋ ਕੇ ਪਤਾ ਨੀ ਕਿਧਰੋਂ ਕਿਧਰੋਂ ਨਿਕਲ ਕੇ ਆਏ। ਸਾਡਾ ਲਸ਼ਕਰ ਜਿਹੜਾ ਰਸਤੇ ਚ ਵਾਪਸ ਤੁਰਿਆ ਆਉਂਦਾ ਸੀ, ਸਾਡੇ ਲਸ਼ਕਰ ਦੇ ਬਹੁਤ ਸਾਰੇ ਸੂਰਮੇ ਉਹਨਾਂ ਨੇ ਜੰਗ ਦੇ ਮੈਦਾਨ ਵਿਚ ਮਾਰ ਮੁਕਾਏ ਹਨ।
ਸੁਣ ਤੂੰ ਨੁਰੰਗਾ ਬਹੁ ਪਛਤਾਇਓ,
ਇਹ ਸੁਣ ਕੇ ਨੁਰੰਗਾ ਬੜਾ ਪਛਤਾਵਾ ਕਰਨ ਲੱਗਾ, ਬੜਾ ਸਿਰ ਧੁਨਿਆ ਨੁਰੰਗੇ ਨੇ।
ਬਾਦਸ਼ਾਹ ਚ ਮੈਂ ਰੋਰ ਮਚਾਇਓ,
ਕਹਿਣ ਲੱਗਾ ਵੀ ਇਹ ਤਾਂ ਗੁਰੂ ਜੀ ਨੇ ਮੇਰੀ ਪਾਤਸ਼ਾਹਤ ਵਿਚ ਵੀ ਰੌਲਾ ਮਚਾ ਦਿੱਤਾ, ਇਹ ਤਾਂ ਹੁਣ ਮੇਰੀ ਪਾਤਸ਼ਾਹੀ ਨੂੰ ਵੀ ਖਤਰਾ ਬਣ ਗਏ ਹਨ।
ਕਰਾਮਾਤ ਕੋ ਸੁਣ ਸੁਣ ਜਰੇ,
ਮੈਂ ਉਹਨਾਂ ਦੀਆਂ ਕਰਾਮਾਤਾਂ ਵੀ ਸੁਣੀਆਂ ਨੇ, ਕਰਾਮਾਤਾਂ ਸੁਣ ਸੁਣ ਕੇ ਮੈਂ ਜਰ ਰਿਹਾ ਹਾਂ।
ਗੁਰ ਵਡਿਆਈ ਕੋ ਲੈ ਜਰੇ,
ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਜਰੀ ਨੀ ਜਾਂਦੀ। ਨੁਰੰਗਾ ਬੜਾ ਕੱਟੜ ਤੇ ਮੁਤਸਬੀ ਮੁਸਲਮਾਨ ਸੀ, ਕਿਸੇ ਦੀ ਵਡਿਆਈ ਕਿਸੇ ਦੂਸਰੇ ਧਰਮ ਦੇ ਲੋਕਾਂ ਦੀ ਵਡਿਆਈ ਸੁਣ ਕੇ ਖੁਸ਼ ਨਹੀਂ ਸੀ ਹੁੰਦਾ, ਸੜਦਾ ਸੀ। ਤੇ ਕਲਗੀਧਰ ਦੀ ਵਡਿਆਈ ਇਹਨੂੰ ਕਿੱਥੇ ਚੰਗੀ ਲੱਗਣੀ ਸੀ, ਮਨਮੁੱਖਾਂ ਨੂੰ ਓਦਾਂ ਹੀ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ। ਤੋ ਸਤਿਗੁਰਾਂ ਦੀ ਵਡਿਆਈ ਸੁਣ ਸੁਣ ਕੇ ਸੜਦਾ ਸੀ ਨੁਰੰਗਾ, ਬਹੁਤ ਜ਼ਿਆਦਾ ਜਲਦਾ ਬਲਦਾ ਸੀ।
ਫਿਰ ਕੋ ਧੁਨ ਧੁਨ ਮਨ ਦੁੱਖ ਪਾਵੇ,
ਸਿਰ ਨੂੰ ਧੁਨਦਾ ਤੇ ਮਨ ਚ ਬੜਾ ਦੁਖੀ ਹੁੰਦਾ ਨੁਰੰਗਾ।
ਕਹਾ ਕਰੇ ਕੁਛ ਬਸ ਨਾ ਬਸਾਵੇ,
ਕਹਿੰਦਾ ਹੁਣ ਮੈਂ ਕੀ ਕਰਾਂ, ਮੇਰਾ ਕੋਈ ਵਸ ਨਹੀਂ ਪਿਆ ਚੱਲਦਾ।
ਇਨਕੇ ਪਿਤਾ ਸੰਗ ਮੈਂ ਅੜਿਓ,
ਕਹਿਣ ਲੱਗਾ ਵੀ ਇਹਨਾਂ ਦੇ ਪਿਤਾ ਨਾਲ ਮੈਂ ਅੜਿਆ। ਇਹਨਾਂ ਦੇ ਪਿਤਾ ਆਏ ਸਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ, ਉਹਨਾਂ ਨਾਲ ਮੈਂ ਅੜਿਆ ਸੀ
ਦਿੱਲੀਪੁਰ ਤੇ ਬਾਹਰ ਕਰਿਓ
ਜਦੋਂ ਮੈਂ ਉਹਨਾਂ ਨੂੰ ਸ਼ਹੀਦ ਕੀਤਾ ਉਦੋਂ ਦਾ ਮੁੜ ਕੇ ਮੈਂ ਦਿੱਲੀ ਚ ਰਾਤ ਨਹੀਂ ਸੁੱਤਾ ਉਹਨਾਂ ਨੇ ਮੈਨੂੰ ਦਿੱਲੀਓਂ ਕੱਢ ਦਿੱਤਾ ਜਦੋਂ ਉਹਨਾਂ ਨਾਲ ਅੜਿਆ ਤੇ ਦਿੱਲੀਓਂ ਕੱਢ ਦਿੱਤਾ ਹੁਣ ਇਹਨਾਂ ਨਾਲ ਅੜਾਂਗਾ ਇਹ ਪਤਾ ਨਹੀਂ ਕਿੱਥੇ ਪਹੁੰਚਾਣਗੇ ਹੁਣ ਮੈਨੂੰ ਕਿੱਥੇ ਭੇਜਣਗੇ ਡਰਦਾ ਵੀ ਹੈ ਨੁਰੰਗਾ ਕਿਉਂਕਿ ਖਾਲਸਾ ਜੀ ਇਤਿਹਾਸ ਦਾ ਇਹ ਬਚਨ ਪਿੱਛੇ ਆਪ ਜੀ ਨੇ ਸੁਣਿਆ ਜਿਸ ਦਿਨ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਉਸੇ ਰਾਤ ਨੂੰ ਡਰ ਗਿਆ ਤੇ ਡਰ ਗਿਆ ਤੇ ਇਹਨੂੰ ਕਹਿ ਦਿੱਤਾ ਸ਼ਹੀਦਾਂ ਨੇ ਕਿ ਭਾਈ ਹੁਣ ਮੁੜ ਕੇ ਤੂੰ ਇੱਥੇ ਨਹੀਂ ਸੌਣਾ ਜੇ ਸੁੱਤਾ ਤੇ ਤੇਰੇ ਪ੍ਰਾਣ ਕੱਢ ਲਵਾਂਗੇ ਮੁੜ ਕੇ ਦਿੱਲੀ ਆਉਂਦਾ ਵੀ ਰਿਹਾ ਬਾਅਦ ਵਿੱਚ ਦੱਖਣ ਦਿਸ਼ਾ ਨੂੰ ਚਲਾ ਗਿਆ ਆਉਂਦਾ ਵੀ ਰਿਹਾ ਪਰ ਦਿੱਲੀ ਸ਼ਹਿਰ ਦੇ ਵਿੱਚ ਨਹੀਂ ਕਦੇ ਨੇ ਰਾਤ ਕੱਟੀ ਬਾਹਰ ਹੀ ਡੇਰਾ ਲਵਾਉਂਦਾ ਸੀ ਆਪਣੇ ਮਹਿਲ ਚ ਨਹੀਂ ਸੀ ਆਉਂਦਾ ਸੋਚਦਾ ਕਹਿੰਦਾ ਉਸ ਦਿਨ ਤੋਂ ਬਾਅਦ ਮੇਰਾ ਦਿੱਲੀ ਛੁੱਟ ਗਿਆ ਮੈਂ ਦਿੱਲੀ ਵਿੱਚ ਰਾਤ ਨਹੀਂ ਕੱਟ ਸਕਿਆ ਮੁੜ ਕੇ
ਇਨਕੇ ਪਿਤਾ ਸੰਗ ਸੋ ਅੜਿਓ ਰਹਿ ਬਿਨਾ ਇਨਕਿਓ ਅਬ ਇਹ ਸਭ ਵਿਦ ਜੋਰ ਜਨਾਵੈ ਗਹਿ ਬਿਨਾ ਇਨਕਿਓ ਮਨ ਆਵੈ
ਇਹਨਾਂ ਦੇ ਪਿਤਾ ਨਾਲ ਮੈਂ ਅੜਿਆ ਸੀ ਉਹਨਾਂ ਨੇ ਮੈਨੂੰ ਦਿੱਲੀਪੁਰ ਵਿਚੋਂ ਬਾਹਰ ਕੱਢ ਦਿੱਤਾ ਹੁਣ ਇਹ ਸਭ ਪ੍ਰਕਾਰ ਨਾਲ ਆਪਣਾ ਜੋਰ ਜਣਾ ਰਹੇ ਨੇ ਹੁਣ ਜਦੋਂ ਤੱਕ ਮੈਂ ਇਹਨਾਂ ਨੂੰ ਪਕੜਦਾ ਨਹੀਂ ਗਹੇ ਬਿਨਾਂ ਕਿਉਂ ਬਣ ਆਵੇ ਹੁਣ ਇਹਨਾਂ ਨੂੰ ਪਕੜੇ ਬਿਨਾਂ ਕਿਵੇਂ ਮੇਰੀ ਇੱਜ਼ਤ ਰਹਿ ਸਕਦੀ ਹੈ ਕਿਵੇਂ ਮੇਰੀ ਆਬਰੂ ਰਹਿ ਸਕਦੀ ਮੈਂ ਏਡਾ ਵੱਡਾ ਬਾਦਸ਼ਾਹ ਹੋਵਾਂ ਤੇ ਮੇਰੀ ਫੌਜ ਨੂੰ ਹਰਾ ਕੇ ਮੋੜ ਦੇਣ ਲੁੱਟ ਕੇ ਮੋੜ ਦੇਣੇ ਤਾਂ ਮੇਰੇ ਵਾਸਤੇ ਬੜੀ ਵੱਡੀ ਬੇਇੱਜ਼ਤੀ ਦੀ ਗੱਲ ਹੈ ਨਾ ਇਹ ਤਾਂ ਮੇਰੇ ਵਾਸਤੇ ਬੜੀ ਵੱਡੀ ਨਰਾਦਰੀ ਦੀ ਗੱਲ ਹੈ ਹੁਣ ਜਦੋਂ ਤੱਕ ਮੈਂ ਇਹਨਾਂ ਨੂੰ ਪਕੜਦਾ ਨਹੀਂ ਉਦੋਂ ਤੱਕ ਮੇਰਾ ਇਹ ਕੰਮ ਭਲਾ ਕਿਵੇਂ ਸਿੱਧ ਹੋ ਸਕਦਾ ਹੈ
ਇਤਿਹਾਸਕ ਵਿਚਾਰ ਬਹੁਤ ਬਾਤੇ
ਇਹ ਤਾਂ ਬਹੁਤ ਸਾਰੀਆਂ ਵਿਚਾਰਾਂ ਨੁਰੰਗਾ ਆਪਣੇ ਮਨ ਵਿੱਚ ਕਰਦਾ ਹੈ
ਨੀਠ ਨੀਠ ਕਰ ਬਿਚਈ ਰਾਤੇ
ਨੀਠ ਨੀਠ ਕਰਕੇ ਭਾਵ ਨੇ ਇਸੇ ਸੋਚਾਂ ਦੇ ਵਿੱਚ ਰਾਤ ਬਤੀਤ ਕੀਤੀ ਹੈ
ਪ੍ਰਾਤ ਸਮੇਂ ਨਿਜ ਸਭਾ ਲਗਾਏ
ਅਗਲਾ ਦਿਨ ਚੜਿਆ ਤੇ ਸਵੇਰੇ ਇਹਨੇ ਆਪਣੀ ਦੀਵਾਨ ਆਪਣੀ ਸਭਾ ਲਗਾਈ
ਮੰਤਰੀ ਸਿਆਣੇ ਲੀਨ ਬੁਲਾਏ
ਜਿਹੜੇ ਇਹਦੇ ਸਿਆਣੇ ਸਿਆਣੇ ਮੰਤਰੀ ਸਨ ਹੁਣ ਜਿਹੋ ਜਿਹੇ ਆਪ ਹੋ ਜੇ ਇਹਦੇ ਮੰਤਰੀ ਸਲਾਹਕਾਰ ਵੀ ਹੋ ਜੇ ਉਹ ਸਾਰੇ ਸੱਦ ਲਏ ਨੁਰੰਗੇ ਨੇ
ਕਾਜੀ ਬ੍ਰਿੰਦ ਮੌਲਵੀ ਆਏ
ਬੜੇ ਬੜੇ ਕਾਜੀ ਮੌਲਵੀ ਕਿਉਂਕਿ ਨੁਰੰਗਾ ਆਪਣੇ ਆਪ ਨੂੰ ਬੜਾ ਧਰਮੀ ਸਮਝਦਾ ਸੀ ਆਪਣੇ ਆਪ ਨੂੰ ਬੜਾ ਧਰਮੀ ਤੇ ਇਨਸਾਫ਼ ਪਸੰਦ ਸਮਝਦਾ ਸੀ ਤੇ ਬੜੇ ਬੜੇ ਜਿਹੜੇ ਕਾਜ਼ੀ ਮੌਲਵੀ ਸੀ ਇਹਦੇ ਆਲੇ ਦੁਆਲੇ ਰਹਿੰਦੇ ਸਨ ਇਹਨੂੰ ਘੇਰਾ ਪਾਈ ਉਹ ਬੜੇ ਬੜੇ ਕਾਜ਼ੀ ਮੌਲਵੀ ਜਿਹੜੇ ਸਨ ਮੁਫਤੀ ਉਹ ਸਾਰੇ ਨੇ ਸੱਦ ਲਏ ਬੁਲਾ ਲਏ
ਦੀਨ ਸ਼ਰ੍ਹਾਂ ਕੋ ਹੱਥੀ ਸੁਣਾਏ
ਜਿਹੜੇ ਬਹੁਤ ਜ਼ਿਆਦਾ ਦੀਨ ਤੇ ਸ਼ਰ੍ਹਾਂ ਦੇ ਹੱਠੀ ਸਨ ਜਿਹੜੇ ਦੀਨ ਸ਼ਰ੍ਹਾਂ ਦੇ ਪੂਰੇ ਹੱਠ ਦੇ ਵਿੱਚ ਸਨ ਜਿਨ੍ਹਾਂ ਅੰਦਰ ਆਪਣੀ ਕੇਵਲ ਇਹ ਬਿਰਤੀ ਸੀ ਕਿ ਕੇਵਲ ਸਾਡਾ ਹੀ ਰਾਜ ਹੋਣਾ ਚਾਹੀਦਾ ਹੈ ਸਾਡਾ ਹੀ ਧਰਮ ਹੋਣਾ ਚਾਹੀਦਾ ਹੋਰ ਕੋਈ ਨਹੀਂ ਇਹ ਜਿਹੜੀ ਬਿਰਤੀ ਹੈ ਸਮਾਜ ਵਾਸਤੇ ਬੜੀ ਘਾਤਕ ਹੁੰਦੀ ਹੈ ਔਰੰਗਜ਼ੇਬ ਦੇ ਅੰਦਰ ਇਹ ਬਿਰਤੀ ਸੀ ਉਹਨੇ ਕਿਹੋ ਜਿਹੀ ਬਿਰਤੀ ਦੇ ਨਾਲ ਕਿੰਨਾ ਨੁਕਸਾਨ ਕੀਤਾ ਇਹ ਬਿਰਤੀ ਜਦੋਂ ਜਦੋਂ ਵੀ ਕਿਸੇ ਰਾਜੇ ਦੇ ਹਿਰਦੇ ਦੇ ਵਿੱਚ ਉੱਠਦੀ ਹੈ ਤਾਂ ਉਹ ਰਾਜਾ ਸਮਾਜ ਵਾਸਤੇ ਪ੍ਰਜਾ ਵਾਸਤੇ ਬੜਾ ਦੁਖਦਾਈ ਹੋ ਜਾਂਦਾ ਰਾਜ ਖਾਲਸੇ ਦਾ ਵੀ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰ ਇਹੋ ਜਿਹਾ ਸਮ ਤੇ ਸੁਹਿਰਦ ਰਾਜ ਸੀ ਜੋ ਉਹਨੇ ਗੁਰਧਾਮਾਂ ਦੀ ਸੇਵਾ ਕਰਾਈ ਤੇ ਅੱਜ ਵੀ ਬਨਾਰਸ ਦੇ ਵਿੱਚ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੈ ਜਿਹਦੇ ਤੇ ਮਣਾਂ ਦੇ ਹਿਸਾਬ ਨਾਲ ਸੋਨਾ ਲੱਗਾ ਉਹ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਲਵਾਇਆ ਸੀ ਇਹ ਦੱਸਣ ਲਈ ਕਿ ਮੈਂ ਕੇਵਲ ਇੱਕ ਤਰਫਾ ਨਹੀਂ ਹਾਂ ਬਹੁਤ ਸਾਰੇ ਮੁਸਲਮਾਨ ਵੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਉਹਨਾਂ ਦੇ ਸਲਾਹਕਾਰਾਂ ਦੇ ਵਿੱਚੋਂ ਵਜ਼ੀਰ ਸਨ ਸੋ ਕਹਿਣ ਤੋਂ ਭਾਵ ਹੁਣ ਏਦਾਂ ਦੀ ਜਿਹੜੀ ਬਿਰਤੀ ਵਾਲੇ ਕੱਟੜ ਤੇ ਮੁਤਸਬੀ ਲੋਕ ਹੁੰਦੇ ਨੇ ਉਹ ਆਮ ਸਮਾਜ ਵਾਸਤੇ ਘਾਤਕ ਹੁੰਦੇ ਨੇ ਉਹ ਕਦੇ ਵੀ ਕਿਸੇ ਵਾਸਤੇ ਦੁਖਦਾਈ ਹੋ ਕੇ ਸਾਬਤ ਹੋ ਸਕਦੇ ਨੇ ਉਹ ਕਦੇ ਵੀ ਭੜਕ ਸਕਦੇ ਨੇ ਕਦੇ ਵੀ ਫਿਰਕਾ ਪ੍ਰਸਤੀ ਦੀ ਅੱਗ ਲਾ ਸਕਦੇ ਨੇ ਤੋ ਔਰੰਗਜ਼ੇਬ ਦੇ ਜਿਹੜੇ ਨਾਲ ਦੇ ਸਾਥੀ ਸਨ ਉਹ ਵੀ ਸਾਰੇ ਉਸੇ ਤਰ੍ਹਾਂ ਦੇ ਹੀ ਸਨ ਕੱਟੜ ਤੇ ਮੁਤਸਬੀ ਸ਼ਰ੍ਹਾਂ ਦੇ ਹਠਾਈ ਸਨ
ਜਬ ਸਭ ਬੈਠੇ ਹੁਕਮ ਉਚਾਰਾ
ਉਹ ਜਦੋਂ ਸਾਰੇ ਆ ਕੇ ਬੈਠ ਗਏ ਨਾ ਨੁਰੰਗੇ ਦੇ ਕੋਲ ਫਿਰ ਨੁਰੰਗਾ ਹੁਕਮ ਕਰਕੇ ਬੋਲਿਆ
ਜੇ ਪਗੈਲ ਆਏ ਨਨਾਰਾ,
ਕਹਿੰਦਾ ਵੀ ਜਿਹੜੇ ਭਗੌੜੇ ਆਏ ਨੇ ਜੰਗ ਦੇ ਮੈਦਾਨ ਚੋ ਭੱਜ ਕੇ ਨੱਠ ਕੇ,
ਉਹ ਕਾਰਨ ਕਹਿ ਪ੍ਰਸੰਗ,
ਉਹਨਾਂ ਨੂੰ ਬੁਲਾਓ, ਉਹਨਾਂ ਕੋਲੋਂ ਪੁੱਛੀਏ ਸਾਰੀ ਗੱਲ ਕੀ ਹੋਇਆ ਉੱਥੇ ਕੀ ਨਹੀਂ ਹੋਇਆ, ਉਹਨਾਂ ਨੂੰ ਸੱਦੋ, ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ
ਐਸਾ ਪਿਕਿਓ ਗੁਰੂ ਵਿੱਚ ਜੰਗ,
ਉਹਨਾਂ ਨੂੰ ਬੁਲਾ ਕੇ ਪੁੱਛੀਏ ਵੀ ਉਹਨਾਂ ਨੇ ਗੁਰੂ ਕਿਹੋ ਜਿਹਾ ਵੇਖਿਆ ਜੰਗ ਦੇ ਮੈਦਾਨ ਵਿੱਚ, ਕਿਵੇਂ ਉਹਨਾਂ ਨੇ ਗੁਰੂ ਜੀ ਨੂੰ ਪਰਖਿਆ ਹੈ,
ਆਨ ਖਰੇ ਜਾਂ ਪਏ ਅਗਾਰੇ,
ਇਸ ਤਰ੍ਹਾਂ ਜਿਹੜੇ ਉਹ ਜਿੰਨੇ ਵੀ ਭਗੈਲ ਸਨ ਉਹ ਆ ਗਏ, ਔਰੰਗਜ਼ੇਬ ਦੇ ਸਾਹਮਣੇ ਆ ਕੇ ਖਲੋ ਗਏ,
ਇਸ ਬੂਜਨ ਕੇਸ਼ਾ ਉਚਾਰੇ,
ਬਾਦਸ਼ਾਹ ਔਰੰਗਜ਼ੇਬ ਉਹਨਾਂ ਨੂੰ ਪੁੱਛਣ ਵਾਸਤੇ ਬੋਲਿਆ,
ਹਿੰਦੂ ਗਰਦੀ ਕਾ ਮਚਾਏ, ਜੰਮੂ ਕਿਤਕ ਨਿਜ ਸੰਗ ਮਿਲਾਏ,
ਕਹਿਣ ਲੱਗਾ ਵੀ ਉਹ ਹਿੰਦੂ ਹੈ, ਗੁਰੂ ਸਾਹਿਬ ਜੀ ਨੂੰ ਹਿੰਦੂ ਕਹਿੰਦਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇ ਕਿਹਾ ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ, ਖਾਲਸਾ ਨਿਆਰਾ, ਪਰ ਔਰੰਗਜ਼ੇਬ ਦੀ ਬਿਰਤੀ ਵਿਚ ਬਾਕੀ ਸਾਰੇ ਹੀ ਉਹਨਾਂ ਨੂੰ ਉਹਨੂੰ ਹਿੰਦੂ ਹੀ ਨਜ਼ਰ ਆਉਂਦੇ ਸੀ, ਭਾਵੇਂ ਉਹ ਕਿਸੇ ਵੀ ਮਜ਼ਹਬ ਦਾ ਹੋਵੇ, ਭਾਵੇਂ ਉਹ ਬੋਧੀ ਹੋਵੇ ਜ਼ੈਨੀ ਹੋਵੇ, ਉਹਨੂੰ ਸਾਰੇ ਹੀ ਹਿੰਦੂ ਨਜ਼ਰ ਆਉਂਦੇ ਸੀ, ਤੇ ਗੁਰੂ ਸਾਹਿਬ ਜੀ ਨੂੰ ਵੀ ਹਿੰਦੂ ਕਹਿ ਰਿਹਾ, ਹਾਲਾਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਮੈਂ ਸੁਤੰਤਰ ਹਾਂ, ਇਹਨਾਂ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਹਾਂ, ਤੇ ਇਹਦੇ ਵਿਚ ਕੋਈ ਦੋ ਰਾਏ ਵੀ ਨਹੀਂ ਹੈ, ਖਾਲਸਾ ਹਿੰਦੂ ਨਹੀਂ ਹੈ, ਖਾਲਸਾ ਨਾ ਹਿੰਦੂ ਹੈ ਨਾ ਮੁਸਲਮਾਨ, ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹੈ। ਕਿਸੇ ਨੇ ਆਖਿਆ, ਸੰਤ ਗਿਆਨੀ ਜਰਨੈਲ ਸਿੰਘ ਹੋਣਾ ਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦਾ ਜੀ ਤੁਸੀਂ ਕਹਿੰਦੇ ਹੋ ਵੀ ਸਿੰਘ ਹਿੰਦੂ ਨਹੀਂ, ਕਹਿਣ ਲੱਗੇ ਹਾਂ ਭਾਈ ਸਿੰਘ ਹਿੰਦੂ ਨਹੀਂ ਹਨ, ਕਿਵੇਂ? ਉਹ ਕਹਿੰਦੇ ਵੀ ਬੱਚੇ ਨੂੰ ਜਨਮ ਦਿਓ ਉਸੇ ਤਰ੍ਹਾਂ ਉਹਨੂੰ ਰੱਖਿਆ ਜਾਵੇ, ਉਹਨੂੰ ਸਾਬਤ ਸੂਰਤ ਰੱਖਿਆ ਜਾਏ, ਕੇਸਾ ਧਾਰੀ ਰੱਖਿਆ ਜਾਏ, ਤੇ ਉਹ ਕੀ ਬਣਦਾ? ਕਹਿੰਦੇ ਜੀ ਫਿਰ ਸਿੱਖ ਬਣਦਾ ਕੇਸਾ ਧਾਰੀ, ਕਹਿੰਦੇ ਉਹਦਾ ਮੁੰਡਨ ਕਰ ਦਿਓ ਤੇ ਉਹ ਹਿੰਦੂ ਬਣ ਜਾਂਦਾ, ਸੁਨਤ ਕਰ ਦਿਓ ਤੇ ਮੁਸਲਮਾਨ ਬਣ ਜਾਂਦਾ, ਕਿਉਂਕਿ ਦੁਨੀਆਂ ਦਾ ਹਰ ਇੱਕ ਵਿਅਕਤੀ ਪਹਿਲਾਂ ਸਿੱਖ ਹੀ ਹੈ, ਖਾਲਸਾ ਹੀ ਹੈ, ਬਾਅਦ ਵਿਚ ਤੁਸੀਂ ਉਹਨੂੰ ਹਿੰਦੂ ਮੁਸਲਮਾਨ ਬਣਾਉਂਦੇ ਹੋ, ਇਸ ਕਰਕੇ ਅਸੀਂ ਪਹਿਲਾਂ ਆਦ ਹਾਂ ਮੁੱਢ ਹਾਂ, ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ ਹਾਂ, ਔਰ ਇਹਦੇ ਵਿਚ ਕੋਈ ਦੋ ਰਾਏ ਨਹੀਂ ਹੈ। ਪਰ ਇਹ ਕਹਿ ਰਿਹਾ, ਕਹਿੰਦਾ ਵੀ ਉਹਨੇ ਕੀ ਗਰਦੀ ਮਚਾਈ ਹੋਈ ਹੈ ਗੁਰੂ ਸਾਹਿਬ ਜੀ ਵਾਸਤੇ, ਹਿੰਦੂ ਸ਼ਬਦ ਨਾਲ ਮਹਾਰਾਜ ਜੀ ਨੂੰ ਸੰਬੋਧਨ ਕਰਦਾ ਔਰੰਗਜ਼ੇਬ, ਕਹਿੰਦਾ ਉਸ ਹਿੰਦੂ ਨੇ ਕੀ ਗਰਦੀ ਮਚਾਈ ਹੋਈ ਹੈ,
ਜਮੋ ਕਿਤਕ ਨਿਜ ਸੰਗ ਮਿਲਾਏ,
ਇੰਨੀ ਫੌਜ ਉਹਨੇ ਆਪਣੇ ਨਾਲ ਮਿਲਾਈ ਹੋਈ ਹੈ,
ਕੈਸਾ ਪਿਕਿਓ ਬਹਾਦਰ ਵੀਰ,
ਉਹਨੂੰ ਤੁਸੀਂ ਕਿਹੋ ਜਿਹਾ ਬਹਾਦਰ ਵੇਖਿਆ ਜੰਗ ਦੇ ਮੈਦਾਨ ਚੋ, ਕਿੱਦਾਂ ਦਾ ਬਹਾਦਰ ਹੈ,
ਫੈਸਲ ਬੰਦਾ ਮੁਰਸ਼ਦ ਪੀਰ,
ਉਹ ਕਿਸ ਤਰ੍ਹਾਂ ਦਾ ਫੈਸਲ ਬੰਦਾ ਹੈ, ਕਿਸ ਤਰ੍ਹਾਂ ਦਾ ਮੁਰਸ਼ਦ ਪੀਰ ਹੈ,
ਸੰਤ ਐਦੀਏ ਕਰਿਓ ਉਚਾਰ।
ਜਦੋਂ ਔਰੰਗਜ਼ੇਬ ਨੇ ਪੁੱਛਿਆ ਤੇ ਸੁਣ ਕੇ ਜਿਹੜੇ ਉਹ ਐਦੀਏ ਸਨ ਭਗੌੜੇ, ਉਹ ਔਰੰਗਜ਼ੇਬ ਨੂੰ ਗੁਰੂ ਸਾਹਿਬ ਜੀ ਬਾਰੇ ਦੱਸਣ ਲੱਗੇ ਨੇ, ਕਲਗੀਧਰ ਦੀ ਬਹਾਦਰੀ ਉਹਨਾਂ ਤੁਰਕਾਂ ਦੀ ਜ਼ੁਬਾਨ ਤੋਂ ਔਰੰਗਜ਼ੇਬ ਸੁਣ ਰਿਹਾ, ਪਰ ਔਰੰਗਜ਼ੇਬ ਨੂੰ ਮਹਾਰਾਜ ਜੀ ਦੀ ਇਹ ਸੁਣੀ ਹੋਈ ਬਹਾਦਰੀ ਚੰਗੀ ਨਹੀਂ ਪਈ ਲੱਗਦੀ, ਪਰ ਤੁਰਕ ਤਾਂ ਸੱਚਾਈ ਬਿਆਨ ਕਰ ਰਹੇ ਨੇ ਨਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।